ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸੇਖਾ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਘਰ ਆਣ। ਏਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਘਰ ਆਣ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਦੀਨ ਦੁਨੀ ਦੇ ਮਾਲਕ ਸਤਿਗੁਰੂ, ਲੋਕ ਪ੍ਰਲੋਕ ਦੀਆਂ ਮਹਾਨ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਮਹਾਨ ਦਿਆਲੂ ਕਿਰਪਾਲੂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗਾ ਟਲ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਦੇ ਹੋਏ ਇਸ ਪਾਵਨ ਪਵਿੱਤਰ ਗੁਰ ਤੀਰਥ ਅਸਥਾਨ ਉੱਤੇ ਹਾਜ਼ਰੀਆਂ ਭਰ ਕੇ ਸੇਵਾ ਔਰ ਸਿਮਰਨ ਅਤੇ ਸਤਸੰਗਤ ਕਰਦੇ ਹੋਏ ਆਪਣੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੋ ਸਤਿਗੁਰੂ ਜੀ ਦੇ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਸਾਨੂੰ ਬਖਸ਼ਿਸ਼ ਹੋਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚੋਂ ਉਸ ਪਾਵਨ ਪਵਿੱਤਰ ਗੁਰਸ਼ਬਦ ਦੀ ਵਿਚਾਰ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਇਹ ਸੋਰਠ ਰਾਗ ਦੀ ਵਾਰ ਹੈ। ਇਸ ਵਾਰ ਦੇ ਰਚਣਹਾਰ ਸੋਢੀ ਸੁਲਤਾਨ ਸਤਿਗੁਰੂ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਹਨ। ਜੋ ਵਾਰ ਦਾ ਸਿਰਲੇਖ ਜਿਸ ਗੁਰੂ ਸਾਹਿਬਾਨ ਦਾ ਹੋਇਆ ਕਰਦਾ ਹੈ, ਉਸ ਵਾਰ ਵਿੱਚ ਜਿੰਨੀਆਂ ਵੀ ਪੌੜੀਆਂ ਹੁੰਦੀਆਂ ਹਨ ਉਹਨਾਂ ਸਤਿਗੁਰਾਂ ਦੀਆਂ ਹੀ ਉਚਾਰਨ ਕੀਤੀਆਂ ਹੋਈਆਂ ਹੁੰਦੀਆਂ ਹਨ। ਸਲੋਕ ਅਤੇ ਮਹੱਲੇ ਦੂਸਰੇ ਗੁਰੂ ਸਾਹਿਬਾਨਾਂ ਦੇ ਵੀ ਉਚਾਰਨ ਕੀਤੇ ਹੋਏ ਹੁੰਦੇ ਹਨ। ਜਿੱਥੇ ਸਤਿਗੁਰਾਂ ਨੇ ਕਿਸੇ ਤਾਤਪਰਜ ਨੂੰ ਸਿਧਾਂਤ ਨੂੰ ਦਰਸਾਉਣਾ ਕੀਤਾ, ਉੱਥੇ ਪੌੜੀ ਦਾ ਸਿਰਲੇਖ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਲ ਅੰਕਿਤ ਕੀਤਾ ਹੋਇਆ ਕਿਤੇ ਕਿਤੇ ਵਾਰਾਂ ਦੇ ਵਿੱਚ ਪੌੜੀ ਪੰਜਵੀਂ, ਇਸ ਤਰ੍ਹਾਂ ਉਹ ਸਿਰਲੇਖ ਆਉਂਦੇ ਹਨ ਤਾਂ ਕਿ ਆਪਾਂ ਨੂੰ ਗਿਆਤ ਹੋਵੇ ਕਿ ਬਾਕੀ ਦੀਆਂ ਪੌੜੀਆਂ ਉਹਨਾਂ ਸਤਿਗੁਰਾਂ ਦੀਆਂ ਹਨ ਜਿਨ੍ਹਾਂ ਨੇ ਇਹ ਵਾਰ ਉਚਾਰਨ ਕੀਤੀ ਹੈ, ਪਰ ਪੌੜੀ ਜਿਹੜੀ ਹੈ ਇੱਕ ਜਾਂ ਦੋ ਇਹ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸਿਰਲੇਖ ਦੇ ਨਾਮ ਨਾਲ ਉਚਾਰਨ ਕੀਤੀ ਹੈ। ਇਸ ਲਈ ਸਾਧ ਸੰਗਤ ਜੀ, ਜਿਵੇਂ ਆਸਾ ਦੀ ਵਾਰ ਹੈ, ਇਹ ਪਹਿਲੇ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਗੁਰਬਾਣੀ ਹੈ। ਸ਼ਲੋਕ ਮਹੱਲੇ ਦੂਸਰੇ ਗੁਰੂ ਸਾਹਿਬਾਨਾਂ ਦੇ ਵੀ ਆਉਂਦੇ ਹਨ। ਇਸ ਲਈ ਅੱਜ ਦਾ ਜੋ ਸ਼੍ਰੀ ਮੁਖ ਵਾਕ ਸਤਿਗੁਰੂ ਜੀ ਦੇ ਦਰ ਤੋਂ ਆਪਾਂ ਨੂੰ ਬਖਸ਼ਿਸ਼ ਹੋਇਆ ਹੈ, ਇਹ ਸੋਰਠ ਦੀ ਵਾਰ ਵਿੱਚ ਚੌਥੇ ਪਾਤਸ਼ਾਹ ਜੀ ਦੀ ਇਹ ਸਾਰੀ ਵਾਰ ਉਚਾਰਨ ਕੀਤੀ ਹੋਈ ਹੈ। ਔਰ ਜੋ ਸਲੋਕ ਅਤੇ ਮਹੱਲਾ ਹੈ ਇਹ ਤੀਸਰੇ ਗੁਰਦੇਵ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਜਿਸ ਵਕਤ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਜੀ ਦੀ ਮਹਾਨ ਨਗਰੀ ਨੂੰ ਵਸਾਇਆ, ਗੋਇੰਦਵਾਲ ਗੋਬਿੰਦਪੁਰੀ ਸਮਡਲਨ ਤੀਰ ਵਿਪਾਸ ਬਣਾਇਓ, ਬਿਆਸਾ ਦਰਿਆ ਦੇ ਕਿਨਾਰੇ ਦੇ ਉੱਤੇ ਇਹ ਮਹਾਨ ਨਗਰੀ ਸਤਿਗੁਰੂ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਨੂੰ ਪਾ ਕਰਕੇ ਵਸਾਉਣਾ ਕੀਤੀ ਹੈ। ਤਾਂ ਬਹੁਤ ਸੰਗਤਾਂ ਨੇ ਇਸ ਅਸਥਾਨ 'ਤੇ ਆ ਕੇ ਆਪਣਾ ਟਿਕਾਣੇ ਬਣਾਏ, ਆਪਣੇ ਘਰ ਬਣਾ ਕੇ ਰਹਿਣ ਲੱਗੇ, ਔਰ ਜਿਹੜੇ ਲੋੜਵੰਦ ਸਨ ਉਹਨਾਂ ਲਈ ਸਤਿਗੁਰੂ ਜੀ ਨੇ ਵੀ ਨਵੇਂ ਮਕਾਨ ਤਿਆਰ ਕਰਾ ਕੇ ਵਸਣ ਵਾਸਤੇ ਗੁਰੂ ਘਰ ਦੇ ਵਿੱਚੋਂ ਉਹਨਾਂ ਨੂੰ ਥਾਂ ਅਤੇ ਟਿਕਾਣਾ ਬਖਸ਼ਿਸ਼ ਕੀਤਾ। ਇਹ ਨਵੀਂ ਸੁੰਦਰ ਵਸਦੀ ਨਗਰੀ ਨੂੰ ਵੇਖ ਕੇ ਅਕਬਰ ਬਾਦਸ਼ਾਹ ਦੇ ਸਮੇਂ ਦਾ ਇੱਕ ਸ਼ੇਖ ਜਾਤੀ, ਮੁਸਲਮਾਨਾਂ ਵਿੱਚੋਂ ਇੱਕ ਸ਼ੇਖ ਜਾਤੀ ਜਿਹੜੀ ਹੈ ਉਹ ਬੜੀ ਪ੍ਰਸਿੱਧ ਮੰਨੀ ਜਾਂਦੀ ਹੈ। ਫਰੀਦ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ ਆਪਣੀ ਬਾਣੀ ਵਿੱਚ, ਸ਼ੇਖ ਹਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਸੇ ਕੀਤੇ ਬੈਸ ਗਿਆ। ਸੋ ਸ਼ੇਖ ਬਿਰਧ ਜਾਤੀ, ਵੱਡੀ ਜਾਤੀ ਭਾਵ ਮੁਸਲਮਾਨਾਂ ਦੇ ਵਿੱਚ ਇਹ ਪ੍ਰਮੁੱਖ ਜਾਤੀ ਕਰਕੇ ਸ਼ੇਖ ਜਾਤੀ ਨੂੰ ਦਰਜਾ ਦਿੱਤਾ ਜਾਂਦਾ ਹੈ। ਸਮੇਂ ਦੀ ਸਰਕਾਰ ਦਾ ਇੱਕ ਖਾਸ ਅਹਿਲਕਾਰ ਸ਼ੇਖ ਆਪਣੇ ਪਰਿਵਾਰ ਨੂੰ, ਆਪਣੇ ਸੰਬੰਧੀਆਂ ਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਵਿਖੇ ਵਸਣ ਲੱਗ ਪਿਆ ਹੈ। ਸਮੇਂ ਦੀ ਸਰਕਾਰ ਦੇ ਨਾਲ ਸਲੂਕ ਹੋਣੇ ਕਰਕੇ, ਨੇੜਤਾ ਹੋਣੇ ਕਰਕੇ ਇਹ ਸ਼ੇਖ ਦੇ ਪਰਿਵਾਰ ਦੇ ਔਰ ਸੰਬੰਧੀਆਂ ਦੇ ਮਨ ਵਿੱਚ ਹਮੇਸ਼ਾ ਉੱਚੀ ਜਾਤੀ ਦਾ ਵੀ ਔਰ ਸਰਕਾਰ ਦੇ ਅਹਿਲਕਾਰ ਹੋਣ ਕਰਕੇ, ਸਰਕਾਰੀ ਦਰਬਾਰੇ ਪਹੁੰਚ ਹੋਣ ਕਰਕੇ ਬੜਾ ਮਾਣ, ਬੜਾ ਹੰਕਾਰ ਇਹਨਾਂ ਦੇ ਮਨ ਵਿੱਚ ਹਮੇਸ਼ਾ ਭਰਿਆ ਰਹਿੰਦਾ। ਔਰ ਇਹਨਾਂ ਦੇ ਨੌਜਵਾਨ ਜਿਹੜੇ ਲੜਕੇ ਸਨ ਉਹਨਾਂ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਬੜਾ ਫਤੂਰ ਮਚਾਇਆ ਹੋਇਆ ਸੀ। ਸੰਗਤਾਂ ਅਤੇ ਸਿੱਖ ਜਦੋਂ ਪਾਣੀ ਦੇ ਘੜੇ ਭਰਨ ਵਾਸਤੇ ਬਿਆਸ ਦਰਿਆ 'ਤੇ ਜਾਇਆ ਕਰਦੇ, ਇਹਨਾਂ ਨੇ ਮਿੱਟੀ ਦੇ ਉਹ ਘੜੇ ਗਲੇਲੇ ਮਾਰ ਮਾਰ ਕੇ ਤੋੜ ਦੇਣੇ। ਸਿੱਖਾਂ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸ਼ੇਖਾਂ ਦੇ ਲੜਕੇ ਜਿਹੜੇ ਹੈ ਉਹ ਬੜੀਆਂ ਮਨਾਹੀਆਂ ਕਰਦੇ ਆ, ਬੜੇ ਹੰਕਾਰ ਵਿੱਚ ਭਰੇ ਪੀਤੇ ਰਹਿੰਦੇ ਹੈ, ਜਦੋਂ ਅਸੀਂ ਬਿਆਸ ਦਰਿਆ ਤੋਂ ਪਾਣੀ ਭਰਨ ਵਾਸਤੇ ਜਾਂਦੇ ਹਾਂ ਤਾਂ ਗੁਲੇਲੇ ਮਾਰ ਮਾਰ ਕੇ ਸਾਡੇ ਘੜਿਆਂ ਨੂੰ ਤੋੜ ਦਿੰਦੇ ਹੈ, ਫਿਰ ਸਾਡੇ ਨਾਲ ਹਾਸਾ ਠੱਠਾ ਮਖੌਲ ਕਰਦੇ ਹੈ ਔਰ ਵਾਰ ਵਾਰ ਸਾਨੂੰ ਨੀਵਾਂ ਵੀ ਦਿਖਾਉਂਦੇ ਹੈ, ਜਲੀਲ ਵੀ ਕਰਦੇ ਹੈ। ਸਾਡੇ ਕੋਲੋਂ ਇਹ ਅਪਮਾਨ, ਇਹ ਦੁੱਖ ਸਹਾਰਿਆ ਨਹੀਂ ਜਾਂਦਾ ਕਿ ਰੋਜ਼ ਨਵੇਂ ਘੜੇ ਕਿੱਥੋਂ ਲਿਆਉਂਦੇ ਜਾਣ ਪਾਣੀ ਭਰਨ ਵਾਸਤੇ, ਔਰ ਦੂਸਰਾ ਇਹਨਾਂ ਦੇ ਹੱਥੋਂ ਸਾਨੂੰ ਅਪਮਾਨਿਤ ਹੋਣਾ ਪੈਂਦਾ ਹੈ। ਜੇਕਰ ਸਤਿਗੁਰੂ ਜੀ ਆਗਿਆ ਦਿਓ ਤਾਂ ਜੋ ਇਹਨਾਂ ਨੇ ਅਤਿਆਚਾਰ ਮਚਾਇਆ ਹੋਇਆ ਹੈ ਉਸ ਤੋਂ ਇਹਨਾਂ ਨੂੰ ਰੋਕਣਾ ਕਰੀਏ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖੋ ਭਾਈ, ਤੁਸੀਂ ਚਮੜੇ ਦੀਆਂ ਉਦੋਂ ਪਾਣੀ ਦੀਆਂ ਮਸ਼ਕਾਂ ਲੋਕ ਭਰਿਆ ਕਰਦੇ ਸਨ। ਸਤਿਗੁਰੂ ਕਹਿਣ ਲੱਗੇ, ਭਾਈ ਅਜਰ ਜਰੋ, ਨਿਮਰਤਾ ਵਿੱਚ ਰਹੋ, ਇਸ ਲਈ ਤੁਸੀਂ ਮਸ਼ਕਾਂ ਲੈ ਆਓ, ਪਾਣੀ ਦੇ ਨਾਲ ਮਸ਼ਕਾਂ ਪਾਣੀ ਦੀਆਂ ਭਰ ਕੇ ਘਰ ਵਿੱਚ, ਉਹਦੇ ਨਾਲ ਆਪਣਾ ਘਰ ਦੇ ਬਰਤਨ ਖਾਣ ਪੀਣ ਇਸ਼ਨਾਨ ਲਈ ਜਲ ਭਰ ਲਿਆ ਕਰੋ। ਔਰ ਸਤਿਗੁਰੂ ਜੀ ਨੇ ਵੀ ਗੁਰਸਿੱਖਾਂ ਨੂੰ ਕਹਿ ਕੇ ਲੋੜਵੰਦਾਂ ਨੂੰ ਮਾਇਆ ਦਵਾਉਣਾ ਕੀਤੀ, ਔਰ ਚਮੜੇ ਦੀਆਂ ਮਸ਼ਕਾਂ ਜਦੋਂ ਸਿੱਖ ਲੈ ਕੇ ਆਏ ਉਹ ਪਾਣੀ ਦੀਆਂ ਮਸ਼ਕਾਂ ਭਰ ਕੇ ਮੋਢਿਆਂ 'ਤੇ ਰੱਖ ਕੇ ਤੁਰਨਾ, ਤਾਂ ਇਹ ਅਤਿਆਚਾਰੀ ਸੁਭਾਅ ਦੇ ਜਿਹੜੇ ਨੌਜਵਾਨ ਵਿਗੜੇ ਹੋਏ ਲੋਕ ਸਨ, ਇੱਲਤ ਕਰਨ ਵਾਲੇ, ਫਤੂਰ ਮਚਾਉਣ ਵਾਲੇ, ਇਹਨਾਂ ਨੇ ਤੀਰ ਮਾਰ ਮਾਰ ਕੇ ਉਹ ਮਸ਼ਕਾਂ ਵੀ ਪਾੜ ਦੇਣੀਆਂ। ਫਿਰ ਸਿੱਖਾਂ ਨੇ ਸ਼ਿਕਾਇਤ ਕੀਤੀ, ਸਤਿਗੁਰੂ ਕਹਿਣ ਲੱਗੇ, ਭਾਈ ਤੁਸੀਂ ਪਿੱਤਲ ਦੀਆਂ, ਤਾਂਬੇ ਦੀਆਂ, ਲੋਹੇ ਦੀਆਂ ਗਾਗਰਾਂ ਲੈ ਲਓ। ਸੰਗਤਾਂ ਨੇ ਸਤਿਗੁਰੂ ਜੀ ਦਾ ਬਚਨ ਮੰਨਿਆ, ਪਿੱਤਲ ਦੀਆਂ, ਲੋਹੇ ਦੀਆਂ ਗਾਗਰਾਂ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਦਵਾਉਣਾ ਕੀਤੀਆਂ, ਔਰ ਗੁਰਸਿੱਖ ਉਹਨਾਂ ਗਾਗਰਾਂ ਵਿੱਚ ਜਲ ਭਰ ਕੇ ਲੈਣ ਆਉਣ ਲੱਗੇ। ਜਦੋਂ ਤਾਂ ਰਸਤੇ ਦੇ ਵਿੱਚ ਸਿੱਖਾਂ ਨੂੰ ਬੜਾ ਇਹਨਾਂ ਨੇ ਅਪਮਾਨਿਤ ਕਰਨਾ, ਬੜੇ ਬੋਲ ਔਰ ਕਬੋਲ ਬੋਲਣੇ। ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਹੁਣ ਭਾਵੇਂ ਤੁਸੀਂ ਸਾਨੂੰ ਗਾਗਰਾਂ ਬਖਸ਼ ਦਿੱਤੀਆਂ ਹਨ, ਗਾਗਰਾਂ ਇਹਨਾਂ ਤੋਂ ਭੰਨੀਆਂ ਨਹੀਂ ਜਾ ਸਕਦੀਆਂ, ਪਰ ਆਉਂਦਿਆਂ ਅਤੇ ਪਾਣੀ ਭਰਦਿਆਂ ਜਾਣ ਵਕਤ, ਆਉਣ ਵਕਤ ਬੀਬੀਆਂ ਨੂੰ ਅਤੇ ਮਰਦਾਂ ਨੂੰ ਇਹ ਬੜੇ ਭੈੜੇ ਕਿਸਮ ਦੇ ਬੋਲ ਬੋਲਦੇ ਹੈ ਔਰ ਬੜਾ ਹੀ ਅਪਮਾਨ ਕਰਦੇ ਹਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਗੁਰਸਿੱਖੋ, ਜਦੋਂ ਕੋਈ ਅਤਿਆਚਾਰੀ ਕਿਸੇ 'ਤੇ ਅਤਿਆਚਾਰ ਕਰਦਾ, ਜਬਰ ਜ਼ੁਲਮ ਕਰਦਾ, ਇੱਕ ਵਾਰੀ ਡਰੋ, ਦੂਸਰੀ ਵਾਰੀ ਡਰੋ, ਤੀਸਰੀ ਵਾਰੀ ਡਰੋ, ਤਾਂ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਉਸ ਦੁਸ਼ਟ ਨੂੰ ਡੰਨ ਦਿੰਦਾ। ਤੁਸੀਂ ਭਾਣਾ ਮੰਨੋ, ਧੀਰਜ ਰੱਖੋ, ਡੋਲਣਾ ਨਾ ਕਰੋ, ਘਬਰਾਓ ਨਾ, ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਸਾਰੀ ਵਿਧ ਬਣਾ ਰਿਹਾ ਹੈ। ਅਜੇ ਸਤਿਗੁਰੂ ਇਹ ਬਚਨ ਕਰਕੇ ਹੀ ਹਟੇ ਸਨ, ਜਾਣੀ ਜਾਣ ਸਤਿਗੁਰੂ ਜਾਣਦੇ ਸਨ, ਤਾਂ ਸਾਧ ਸੰਗਤ ਜੀ ਉਹਨਾਂ ਦਿਨਾਂ ਵਿੱਚ ਹੀ ਵੈਰਾਗੀ ਸਾਧੂਆਂ ਦੀ, ਹਿੰਦੂ ਧਰਮ ਦੀਆਂ ਦੋ ਧਾਰਮਿਕ ਪ੍ਰਸਿੱਧ ਸੰਪਰਦਾਵਾਂ, ਪ੍ਰਸਿੱਧ ਜਮਾਤਾਂ ਹਨ, ਇੱਕ ਸੰਨਿਆਸੀ ਹਨ, ਇੱਕ ਵੈਰਾਗੀ ਹਨ। ਵੈਰਾਗੀਆਂ ਦੀ ਜਮਾਤ ਭਰਮਣ ਕਰਦੀ ਹੋਈ ਗੋਇੰਦਵਾਲ ਸਾਹਿਬ ਵਿਖੇ ਆ ਕੇ ਰੁਕੀ ਹੈ, ਔਰ ਦੂਸਰੇ ਪਾਸੇ ਲਾਹੌਰ ਦੇ ਇਲਾਕੇ ਦਾ, ਲਾਹੌਰ ਦੇ ਪਰਗਣੇ ਦਾ ਜਿਹੜਾ ਖਜ਼ਾਨਾ ਸੀ ਇਕੱਠਾ ਹੋਇਆ ਹੋਇਆ, ਉਹ ਅਕਬਰ ਬਾਦਸ਼ਾਹ ਦੀ ਸ਼ਾਹੀ ਫੌਜ ਲੈ ਕੇ ਦਿੱਲੀ ਨੂੰ ਜਦੋਂ ਤੁਰੀ ਜਾ ਰਹੀ ਆ, ਉਹਨਾਂ ਨੇ ਵੀ ਰਾਤ ਨੂੰ ਗੋਇੰਦਵਾਲ ਸਾਹਿਬ ਦਰਿਆ ਦਾ, ਬਿਆਸ ਦਾ ਪੱਤਣ ਵੇਖ ਕੇ ਉੱਥੇ ਉਤਾਰਾ ਕਰ ਲਿਆ। ਇੱਕ ਪਾਸੇ ਸ਼ਾਹੀ ਖਜ਼ਾਨਾ ਲੈ ਕੇ ਜਾਣ ਵਾਲੀ ਫੌਜ ਨੇ ਉਤਾਰਾ ਕੀਤਾ, ਦੂਸਰੇ ਪਾਸੇ ਵੈਰਾਗੀ ਸਾਧੂਆਂ ਦੀ ਜਮਾਤ ਨੇ ਆਪਣਾ ਉਤਾਰਾ ਕਰ ਲਿਆ। ਜਦੋਂ ਸਾਧੂ ਮਿੱਟੀ ਦੇ ਘੜਿਆਂ ਵਿੱਚ ਜਲ ਭਰਨ ਵਾਸਤੇ ਬਿਆਸ ਦਰਿਆ ਤੋਂ ਗਏ, ਲੰਗਰ ਪਾਣੀ ਬਣਾਉਣ ਵਾਸਤੇ, ਵਰਤੋਂ ਵਿੱਚ ਜਲ ਲਿਆਉਣ ਵਾਸਤੇ, ਇਹ ਮਨਚਲੇ ਲੋਕ, ਚੰਚਲ ਬਿਰਤੀ ਦੇ ਲੋਕ, ਸ਼ੇਖਾਂ ਦੇ ਮੁੰਡਿਆਂ ਨੇ ਗਲੇਲੇ ਮਾਰਨੇ ਸ਼ੁਰੂ ਕਰ ਦਿੱਤੇ ਉਹਨਾਂ ਦੇ ਘੜਿਆਂ ਵੱਲੋਂ ਨਿਸ਼ਾਨਾ ਬਣਾ ਕੇ। ਤਾਂ ਜਿਹੜਾ ਵੈਰਾਗੀਆਂ ਦਾ ਮੁਖੀ ਮਹੰਤ ਸੀ, ਅਚਾਨਕ ਕਿਸੇ ਤਰ੍ਹਾਂ ਇੱਕ ਗੁਲੇਲਾ ਉਸ ਦੀ ਅੱਖ ਵਿੱਚ ਜਾ ਵੱਜਿਆ ਅਤੇ ਅੱਖ ਵਿੱਚੋਂ ਉਸੇ ਵਕਤ ਡੇਲਾ ਬਾਹਰ ਆ ਗਿਆ, ਉਹ ਕਾਣਾ ਹੋ ਗਿਆ। ਵੈਰਾਗੀ ਸਾਧੂਆਂ ਨੂੰ ਬਹੁਤ ਰੋਸ, ਗੁੱਸਾ, ਕ੍ਰੋਧ ਮਨ ਵਿੱਚ ਆਇਆ। ਵੈਰਾਗੀ ਸਾਧੂ ਗਤਕੇ ਸ਼ਸਤਰ ਵਿੱਦਿਆ ਦੇ ਬੜੇ ਗਿਆਤਾ ਗੇ ਸਾਧੂ ਹਨ, ਸ਼ਸਤਰ ਵਿੱਦਿਆ ਦੇ ਬੜੇ ਮਾਹਰ ਹਨ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਡੇ 'ਤੇ ਬਖਸ਼ਿਸ਼ ਕੀਤੀ, ਸਾਨੂੰ ਇਹ ਸ਼ਸਤਰ ਵਿੱਦਿਆ ਵਿੱਚੋਂ ਗਤਕੇ ਦੀ ਵਿੱਦਿਆ, ਨੇਜਾਬਾਜੀ, ਘੋੜ ਸਵਾਰੀ, ਸ਼ਸਤਰ ਵਿੱਦਿਆ ਦੀ ਪਿਰਤ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਾਈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਗੇ ਬਖਸ਼ਿਸ਼ਾਂ ਕੀਤੀਆਂ। ਗੁਰੂ ਘਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਤੋਂ ਸ਼ਸਤਰ ਵਿੱਦਿਆ ਦਾ ਅਭਿਆਸ ਹੋਣਾ ਪ੍ਰਚਲਿਤ ਹੋਇਆ। ਇਸੇ ਤਰ੍ਹਾਂ ਇਹ ਵੈਰਾਗੀ ਸਾਧੂ ਵੀ ਬੜੇ ਸ਼ਸਤਰ ਵਿੱਦਿਆ ਚਲਾਉਣ ਦੇ ਬੜੇ ਮਾਹਰ ਔਰ ਮਿਹਨਤੀ ਅਤੇ ਅਭਿਆਸੀ ਹੁੰਦੇ ਹੈ। ਸਾਧੂਆਂ ਨੂੰ ਕ੍ਰੋਧ ਆਇਆ, ਉਹਨਾਂ ਨੇ ਮਿਆਨਾਂ ਵਿੱਚੋਂ ਕਿਰਪਾਨਾਂ ਕੱਢੀਆਂ ਔਰ ਜਿੰਨੇ ਵੀ ਸ਼ੇਖਾਂ ਦੇ ਲੜਕੇ ਸਾਹਮਣੇ ਆਏ ਤਲਵਾਰਾਂ ਚਲਾ ਕੇ ਇਕੱਲਾ ਇਕੱਲਾ ਮਾਰ ਕੇ ਬਿਆਸ ਦਰਿਆ ਦੇ ਵਿੱਚ ਸਿੱਟ ਦਿੱਤਾ ਕਿ ਇਹਨਾਂ ਨੇ ਸਾਡੇ ਮੁਖੀ ਮਹੰਤ ਦਾ ਬੜਾ ਅਪਮਾਨ ਕੀਤਾ, ਬਲਕਿ ਉਸ ਦੀ ਅੱਖ ਹੀ ਕੱਢ ਦਿੱਤੀ ਆ ਮਾਰ ਮਾਰ ਕੇ। ਗੁਲੇਲੇ ਗੁੱਸੇ ਵਿੱਚ, ਕ੍ਰੋਧ ਵਿੱਚ ਆਇਆਂ ਨੇ ਸ਼ੇਖਾਂ ਦੇ ਮੁੰਡਿਆਂ ਦਾ ਕਤਲ ਕਰ ਦਿੱਤਾ। ਕੁਝ ਸ਼ੇਖਾਂ ਦੇ ਮੁੰਡੇ ਉਸ ਸਮੇਂ ਇੰਨੇ ਭੂਤਰੇ ਹੋਏ ਸਨ, ਸਤਸੰਗ ਜੀ ਇੰਨਾ ਫਤੂਰ ਉਹਨਾਂ ਦੇ ਸਿਰ ਨੂੰ ਚੜ੍ਹਿਆ ਹੋਇਆ ਸੀ ਕਿ ਵੇਖਿਆ ਕਿ ਉਹਨਾਂ ਨੇ ਦਿਨ ਚੜ੍ਹਦਿਆਂ ਸਾਰ ਹੀ ਬੜੀ ਜ਼ੋਰ ਦੀ ਹਨੇਰੀ ਆਈ, ਤਾਂ ਉਹਨਾਂ ਨੇ ਸ਼ਾਹੀ ਖਜ਼ਾਨਾ ਲੁੱਟਣ ਵਾਸਤੇ ਇੱਕ ਸਕੀਮ ਬਣਾਈ। ਕੁਝ ਲੜਕੇ ਇਕੱਠੇ ਹੋ ਕੇ ਵੇਖਦੇ ਬੜੀ ਭਿਅੰਕਰ ਹਨੇਰੀ ਵਗ ਰਹੀ ਹੈ, ਤਾਂ ਇੱਕ ਖੱਚਰ ਜਿਸ ਉੱਤੇ ਚਾਂਦੀ ਅਤੇ ਸੋਨੇ ਦੇ ਰੁਪਏ ਲੱਦੇ ਹੋਏ ਸਨ, ਕਿਸੇ ਢੰਗ ਦੇ ਨਾਲ ਬੜੀ ਚਲਾਕੀ ਦੇ ਨਾਲ ਸ਼ਾਹੀ ਫੌਜ ਦੇ ਅਮਲੇ ਵਿੱਚੋਂ ਖੱਚਰ ਚੁਰਾ ਕੇ ਆਪਣੇ ਘਰ ਵਿੱਚ ਲੈ ਗਏ। ਕਿਉਂਕਿ ਲੋਕ ਲੁੱਟ ਮਾਰ ਵੀ ਕਰਦੇ, ਲੋਕਾਂ ਨੂੰ ਦੁਖੀ ਵੀ ਕਰਦੇ ਸਨ, ਇਹਨਾਂ ਦੀ ਆਦਤ ਬਣ ਚੁੱਕੀ ਸੀ ਔਰ ਇਹਨਾਂ ਨੂੰ ਕੋਈ ਰੋਕਦਾ ਵੀ ਨਹੀਂ ਸੀ। ਇਹ ਵੱਧਦੇ ਵੱਧਦੇ ਬਹੁਤ ਅੱਗੇ ਵੱਧ ਚੁੱਕੇ ਸਨ ਔਰ ਸਮੇਂ ਦਾ ਜਿਹੜਾ ਸ਼ੇਖ ਸੀ, ਮੁਖੀ ਸੀ ਪਰਿਵਾਰ ਦਾ, ਉਹ ਇਹ ਪਰਵਾਹ ਹੀ ਨਹੀਂ ਕਰਦਾ ਸੀ, ਕਿਉਂਕਿ ਉਹਨੂੰ ਬੜਾ ਹੰਕਾਰ ਸੀ ਕਿ ਮੈਂ ਸਮੇਂ ਦੇ ਹਾਕਮ ਦਾ ਖਾਸ ਅਹਿਲਕਾਰ ਹੈ, ਮੇਰੀ ਦਿੱਲੀ ਦਰਬਾਰ ਤੱਕ ਬੜੀ ਪਹੁੰਚ ਹੈ ਅਤੇ ਮੈਨੂੰ ਕੌਣ ਕੋਈ ਰੋਕ ਸਕਦਾ। ਇਸ ਕਰਕੇ ਉਹ ਸ਼ਾਹੀ ਖਜ਼ਾਨੇ ਦੀ ਇੱਕ ਖੱਚਰ ਚੋਰੀ ਕਰਕੇ ਆਪਣੇ ਘਰ ਵਿੱਚ ਲਿਜਾ ਕੇ ਜਦੋਂ ਬੰਨ ਲਈ ਨਾ, ਹਨੇਰੀ ਜਦੋਂ ਹੌਲੀ ਹੋਈ ਭਾਵ ਹਨੇਰੀ ਰੁਕੀ ਹੈ, ਤਾਂ ਸ਼ਾਹੀ ਖਜ਼ਾਨੇ ਦੇ ਕਰਮਚਾਰੀਆਂ ਨੇ ਆਪਣੇ ਧਨ ਦੀ ਗਿਣਤੀ ਕਰਨ ਵਾਸਤੇ ਸਾਰੀਆਂ ਖੱਚਰਾਂ ਦੀ ਗਿਣਤੀ ਕੀਤੀ, ਤਾਂ ਇੱਕ ਖੱਚਰ ਵਿੱਚੋਂ ਨਹੀਂ ਲੱਭਦੀ, ਪੂਰੀ ਨਹੀਂ ਹੋ ਰਹੀ। ਇੱਕ ਦੂਜੇ ਨੂੰ ਪੁੱਛਦੇ ਆ ਕਿ ਖੱਚਰ ਤੁਹਾਨੂੰ ਉੱਤੇ ਲੱਦੀ ਹੋਈ ਕਿਹੜੇ ਪਾਸੇ ਚਲੀ ਗਈ, ਲੱਭੋ। ਲੱਭਦਿਆਂ ਲੱਭਦਿਆਂ ਜਦੋਂ ਸਾਰੇ ਨਗਰ ਦੀ ਤਲਾਸ਼ੀ ਕੀਤੀ, ਤਾਂ ਸਾਧ ਸੰਗਤ ਜੀ ਉਹ ਇੱਕ ਸੋਨੇ ਅਤੇ ਚਾਂਦੀ ਦੇ ਰੁਪਿਆਂ ਦੀ ਭਰੀ ਹੋਈ ਖੱਚਰ, ਲੱਦੀ ਹੋਈ ਖੱਚਰ ਸ਼ੇਖਾਂ ਦੇ ਘਰ ਵਿੱਚੋਂ ਲੱਭ ਪਈ। ਬਾਦਸ਼ਾਹ ਦੀ ਫੌਜ ਨੂੰ ਇੰਨਾ ਕ੍ਰੋਧ ਆਇਆ ਕਿ ਇਹਨਾਂ ਨੇ ਕੋਈ ਡਰ ਭੈ ਨਹੀਂ ਮੰਨਿਆ, ਇੰਨਾ ਹੌਸਲਾ ਕੀਤਾ ਕਿ ਬਾਦਸ਼ਾਹ ਦੇ ਖਜ਼ਾਨੇ ਦੀ ਚੋਰੀ ਕੀਤੀ ਹੈ। ਸ਼ਾਹੀ ਫੌਜ ਨੇ ਬਾਕੀ ਦੇ ਬਚਦੇ ਲੜਕੇ ਵੀ ਤਲਵਾਰਾਂ ਦੇ ਘਾਟ ਉਤਾਰ ਕੇ ਮਾਰ ਦਿੱਤੇ, ਉਹਨਾਂ ਨੂੰ ਸਜ਼ਾ ਦਿੱਤੀ ਔਰ ਖੱਚਰ ਨੂੰ ਬਰਾਮਦ ਕਰਕੇ ਦਿੱਲੀ ਨੂੰ ਤੁਰ ਪਏ। ਹੁਣ ਸਾਧ ਸੰਗਤ ਜੀ ਜਿਹੜਾ ਮੁਖੀ ਸ਼ੇਖ ਹੈ, ਉਸ ਨੂੰ ਜਦੋਂ ਪਤਾ ਲੱਗਦਾ ਕਿ ਸਾਡੇ ਜਿਹੜੇ ਵਿਗੜੇ ਹੋਏ ਲੜਕੇ ਸਨ, ਨੌਜਵਾਨ ਸਨ, ਕੁਝ ਤਾਂ ਵਿਰਾਗੀ ਸਾਧਾਂ ਨੇ ਮਾਰ ਦਿੱਤੇ ਹੈ, ਕੁਝ ਬਾਦਸ਼ਾਹ ਦੀ ਫੌਜ ਨੇ ਮਾਰ ਦਿੱਤੇ ਹੈ। ਫਿਰ ਬੜਾ ਨਿੰਮਾ ਝੂਣਾ ਜਿਹਾ ਹੋ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਆਉਂਦਾ ਹੈ, ਆਉਂਦਾ ਵੀ ਪਛਤਾਪ ਕਰਨ ਲਈ ਹੈ ਕਿ ਮਹਾਰਾਜ ਸਾਡੇ ਜੋ ਲੜਕੇ ਸਨ, ਨੌਜਵਾਨ ਸਨ, ਉਹਨਾਂ ਨੇ ਗੋਇੰਦਵਾਲ ਸਾਹਿਬ ਵਿੱਚ ਆਪ ਜੀ ਨੂੰ, ਆਪ ਜੀ ਦੀਆਂ ਸੰਗਤਾਂ ਨੂੰ ਬਹੁਤ ਸਤਾਇਆ, ਦੁਖੀ ਕੀਤਾ, ਤੋ ਮਹਾਰਾਜ ਕਿਰਪਾ ਕਰੋ ਔਰ ਸਾਨੂੰ ਉਸ ਕੀਤੀ ਹੋਈ ਅਵੱਗਿਆ ਦਾ ਦੰਡ ਵੀ ਮਿਲ ਚੁੱਕਾ ਹੈ। ਤਾਂ ਉਸ ਸਮੇਂ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਸਲੋਕ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹਨ। ਇਹ ਉਥਾਨਕਾ ਹੈ ਅੱਜ ਦੇ ਸ਼੍ਰੀ ਮੁਖਵਾਕ ਦੀ। ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਆਏ ਹੋਏ ਸ਼੍ਰੀ ਮੁਖਵਾਕ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸੋਰਠ ਰਾਗ ਦੀ ਵਾਰ ਦਾ ਇਹ ਗਿਆਰਵਾਂ ਸਲੋਕ ਹੈ ਔਰ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ, ਹੰਕਾਰ ਦੀ, ਮਾਣ ਦੀ, ਹਉਮੈ ਦੀ ਨਿਵਿਰਤੀ ਦੇ ਪਰਥਾਏ ਸੱਚੇ ਪਾਤਸ਼ਾਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ।
ਸੇਖਾ ਚੌ ਚੱਕਿਆ ਚੌ ਵਾਇਆ।
ਸਤਿਗੁਰੂ ਜੀ ਇਹ ਉਸ ਸਮੇਂ ਦੀ ਇਤਿਹਾਸਕ ਘਟਨਾ ਦਾ ਵੀ ਜ਼ਿਕਰ ਕਰ ਰਹੇ ਹੈ, ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਏਮਨਾਬਾਦ ਦੀ ਧਰਤੀ 'ਤੇ ਜਦੋਂ ਬਾਬਰ ਚੜ੍ਹ ਕੇ ਆਇਆ, ਬਾਬਰ ਨੇ ਲੋਕਾਂ ਉੱਤੇ ਬੜੇ ਭਾਰੀ ਅੱਤਿਆਚਾਰ, ਜਬਰ ਔਰ ਜ਼ੁਲਮ ਕੀਤੇ। ਇੱਤੀ ਮਾਰ ਪਈ, ਕੁਰਲਾਣੇ ਤੈ ਕੀ ਦਰਦ ਨਾ ਆਇਆ, ਆਵਨ 78 ਜਾਨ 97 ਹੋਰ ਵੀ ਉੱਠਸੀ ਮਰਦ ਕਾ ਚੇਲਾ। ਇਹ ਸ਼ਬਦ ਸਤਿਗੁਰੂ ਜੀ ਨੇ ਉਦੋਂ ਉਚਾਰਨ ਕੀਤੇ ਸਨ। ਇਸੇ ਤਰ੍ਹਾਂ ਤੀਸਰੇ ਪਾਤਸ਼ਾਹ ਮਹਾਰਾਜ ਉਸ ਸਮੇਂ ਦੀ ਇਸ ਘਟਨਾ ਦੇ ਪਰਥਾਏ ਇਹ ਸ਼ਬਦ ਉਚਾਰਨ ਕਰ ਰਹੇ ਹਨ। ਸੇਖਾ ਚੌ ਚੱਕਿਆ, ਇਹ ਸ਼ੇਖ ਬਿਰਧ ਜਾਤੀ ਦੇ ਆ, ਤੂੰ ਪਹਿਲਾਂ ਨਹੀਂ ਸੋਚਿਆ, ਤੁਸੀਂ ਆਪਣੇ ਮੁੰਡਿਆਂ ਨੂੰ ਚੁੱਕ ਦੇ ਕੇ ਗਲਤ ਕੰਮਾਂ ਦੇ ਵਿੱਚ ਲਾਈ ਰੱਖਿਆ। ਸਤ ਸੰਗਤ ਜੀ, ਜੇ ਕਿਸੇ ਦੀ ਔਲਾਦ ਕੁਸੰਗਤ ਕਰਕੇ ਵਿਗੜਨੀ ਸ਼ੁਰੂ ਹੋ ਜਾਏ, ਮਾਂ ਬਾਪ ਘਰ ਦੇ ਜੀ ਉਸ ਨੂੰ ਨਾ ਰੋਕਣ ਕਿ ਬੱਚਾ ਜਿਨ੍ਹਾਂ ਕੁਸੰਗੀਆਂ ਦੇ ਮਗਰ ਲੱਗ ਕੇ ਤੂੰ ਗਲਤ ਕੰਮ ਕਰਦਾ ਹੈ, ਇਹ ਗਲਤ ਕੰਮਾਂ ਦਾ ਅੰਜਾਮ ਬੜਾ ਬੁਰਾ ਔਰ ਭਿਆਨਕ ਹੁੰਦਾ ਹੈ, ਮਾੜੇ ਕਰਮ ਦਾ ਫਲ ਵੀ ਮਾੜਾ ਹੀ ਹੁੰਦਾ ਹੈ। ਜੇਕਰ ਮਾਂ ਬਾਪ ਨਹੀਂ ਰੋਕਦੇ ਤਾਂ ਕੁਸੰਗਤ ਵਿੱਚ ਪਏ ਹੋਏ ਬੱਚੇ ਫਿਰ ਸਾਧ ਸੰਗਤ ਜੀ ਵਧਦੇ ਵਧਦੇ ਇੱਥੋਂ ਤੱਕ ਚਲੇ ਜਾਂਦੇ ਹੈ ਕਿ ਵੱਡੇ ਤੋਂ ਵੱਡਾ ਪਾਪ ਕਰਮ, ਵੱਡੇ ਤੋਂ ਵੱਡਾ ਅਪਰਾਧ ਕਰਨ ਵੱਲੋਂ ਵੀ, ਵੱਡੇ ਤੋਂ ਵੱਡਾ ਜ਼ੁਲਮ ਕਰਨ ਵੱਲੋਂ ਵੀ ਉਹ ਕਦੇ ਪਿੱਛੇ ਨਹੀਂ ਹਟਦੇ। ਅਪਰਾਧੀਆਂ ਨੂੰ ਵੀ ਜਨਮ ਕੁਸੰਗਤ ਹੀ ਦਿੰਦੀ ਹੈ, ਜੇ ਨਾ ਰੋਕਿਆ ਜਾਏ ਤਾਂ ਅਪਰਾਧੀ ਦਾ ਜੀਵਨ ਅਪਰਾਧਾਂ ਨਾਲ, ਗੁਨਾਹਾਂ ਨਾਲ ਹੀ ਭਰ ਜਾਂਦਾ ਹੈ, ਜਿਸ ਦਾ ਅੰਜਾਮ ਬੜਾ ਭਿਆਨਕ ਅਤੇ ਦੁਖਦਾਇਕ ਹੋਇਆ ਕਰਦਾ ਹੈ। ਜੇ ਗੁਨਾਹਗਾਰ ਨੂੰ ਗੁਨਾਹ ਕਰਨ ਤੋਂ ਰੋਕ ਦਿਓ, ਸਮਝਾ ਦਿਓ, ਤਾੜਨਾ ਕਰ ਦਿਓ, ਫਿਰ ਉਹ ਆਪਣਾ ਵੀ ਬਚਾਅ ਕਰ ਲੈਂਦਾ ਅਤੇ ਦੂਸਰਿਆਂ ਲਈ ਵੀ ਉਹ ਸੁਖਦਾਇਕ ਬਣ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਕਿ ਇਹ ਸ਼ੇਖ ਆਪਣੇ ਲੜਕਿਆਂ ਨੂੰ, ਮੁੰਡਿਆਂ ਨੂੰ ਚੁੱਕ ਚੁੱਕ ਕੇ ਉਹਨਾਂ ਨੂੰ ਤੁਸੀਂ ਇੱਥੋਂ ਤੱਕ ਤੋਰ ਦਿੱਤਾ, ਵਧਾ ਦਿੱਤਾ ਕਿ ਉਹ ਸੰਗਤਾਂ ਦੇ ਉੱਤੇ ਤਾਂ ਉਹਨਾਂ ਨੇ ਹਮਲੇ ਕਰਨੇ ਹੀ ਕਰਨੇ ਸਨ। ਪਹਿਲਾਂ ਉਹਨਾਂ ਨੇ ਸੰਗਤਾਂ ਦੇ ਜਲ ਭਰਨ ਵਾਲੇ ਘੜੇ ਤੋੜਨੇ ਸ਼ੁਰੂ ਕੀਤੇ, ਮਾਰ ਮਾਰ ਗੁਲੇਲੇ ਸੰਗਤਾਂ ਦੇ ਘੜੇ ਤੋੜ ਦਿੰਦੇ ਸਨ। ਅਸੀਂ ਬਥੇਰਾ ਸਮਝਾਉਣ ਦਾ ਯਤਨ ਕੀਤਾ, ਸੁਨੇਹੇ ਵੀ ਭੇਜੇ ਤੁਹਾਡੇ ਘਰਾਂ ਵਿੱਚ, ਪਰ ਤੁਸੀਂ ਆਪਣੇ ਵਿਗੜੈਲ ਮੁੰਡਿਆਂ ਨੂੰ ਰੋਕਣ ਦਾ ਯਤਨ ਨਹੀਂ ਕੀਤਾ। ਉਹ ਇੱਥੋਂ ਤੱਕ ਵੱਧ ਗਏ, ਅਸੀਂ ਅਜਰ ਵੀ ਡਰਿਆ, ਫਿਰ ਅਸੀਂ ਚਮੜੇ ਦੀਆਂ ਮਸ਼ਕਾਂ ਪਾਣੀ ਲਈ ਸੰਗਤਾਂ ਵਾਸਤੇ ਲਿਆ ਕੇ ਦਿੱਤੀਆਂ, ਉਹ ਵੀ ਤੀਰ ਮਾਰ ਮਾਰ ਕੇ ਪਾੜ ਦਿੰਦੇ ਰਹੇ, ਔਰ ਫਿਰ ਅਸੀਂ ਅਜਰ ਜਰਿਆ ਸੰਗਤਾਂ ਨੂੰ ਗਾਗਰਾਂ ਲਿਆ ਕੇ ਦੇ ਦਿੱਤੀਆਂ। ਹੁਣ ਉਹ ਵੱਧਦੇ ਵੱਧਦੇ ਇੱਥੋਂ ਤੱਕ ਵੱਧ ਗਏ ਕਿ ਸੰਗਤਾਂ ਤੋਂ ਇਲਾਵਾ ਬਾਹਰੋਂ ਆਈ ਵੈਰਾਗੀ ਸਾਧੂਆਂ ਦੀ ਜਮਾਤ ਉੱਤੇ ਵੀ ਉਹਨਾਂ ਨੇ ਹਮਲਾ ਕੀਤਾ, ਔਰ ਉਸ ਹਮਲੇ ਦਾ ਰਿਜ਼ਲਟ ਕੀ ਹੋਇਆ ਕਿ ਜਿਹੜੇ ਤੁਹਾਡੇ ਮੁੰਡੇ ਕੁਸੰਗਤ ਵਿੱਚ ਲੱਗ ਕੇ ਗਲਤ ਕਰਮ ਕਰਦੇ ਸਨ, ਉਹਨਾਂ ਨੂੰ ਮੌਤ ਦੇ ਘਾਟ ਉਹਨਾਂ ਨੇ ਉਤਾਰ ਦਿੱਤਾ, ਜ਼ਿੰਦਗੀ ਤੋਂ ਹੱਥ ਧੋਣੇ ਪਏ। ਔਰ ਜਿਸ ਬਾਦਸ਼ਾਹ ਦਾ ਤੂੰ ਅਹਿਲਕਾਰ ਬਣ ਕੇ ਮਨ ਵਿੱਚ ਭਾਰੀ ਹੰਕਾਰ ਰੱਖਦਾ ਸੀ ਕਿ ਸਾਨੂੰ ਕੌਣ ਰੋਕਣ ਵਾਲਾ ਹੈ, ਸਾਡੀ ਸਰਕਾਰ ਹੈ, ਅਸੀਂ ਜੋ ਚਾਹੀਏ ਸੋ ਕਰੀਏ। ਕਈ ਵਾਰੀ ਬੰਦੇ ਦੇ ਅੰਦਰ ਇਹ ਵੀ ਹੰਕਾਰ ਆ ਜਾਂਦਾ ਨਾ ਕਿ ਮੇਰੀ ਸਰਕਾਰ ਹੈ, ਮੈਂ ਜੋ ਮਰਜ਼ੀ ਕਰੀ ਜਾਵਾਂ, ਮੈਨੂੰ ਕੌਣ ਹੈ ਰੋਕਣ ਵਾਲਾ, ਸਾਡੀ ਪਹੁੰਚ ਹੈ, ਜੋ ਮਰਜ਼ੀ ਕਰ ਦਈਏ, ਜੋ ਮਰਜ਼ੀ ਕਰਾ ਦਈਏ। ਸੋ ਇਸ ਕਰਕੇ ਕਿ ਹੁਣ ਜਿਸ ਸਰਕਾਰ ਦਾ ਤੂੰ ਮਾਣ ਕਰਦਾ ਸੀ ਉਸੇ ਸਰਕਾਰ ਦੇ ਬੰਦਿਆਂ ਨੇ ਤੁਹਾਡੇ ਮੁੰਡਿਆਂ ਨੂੰ ਸਜ਼ਾ ਦਿੱਤੀ ਹੈ, ਜੇ ਪਛਤਾਪ ਪਹਿਲਾਂ ਹੀ ਆ ਕੇ ਕਰ ਲੈਂਦਾ ਤਾਂ ਇਹਨਾਂ ਤੁਹਾਡੇ ਬੱਚਿਆਂ ਨੂੰ ਜ਼ਿੰਦਗੀ ਤੋਂ ਹੱਥ ਨਾ ਧੋਣੇ ਪੈਂਦੇ, ਮੌਤ ਦੇ ਮੂੰਹ ਵਿੱਚ ਨਾ ਜਾਣਾ ਪੈਂਦਾ। ਇਸ ਕਰਕੇ ਹੇ ਸੇਖ, ਉਹਨਾਂ ਨੂੰ ਚੌ ਹੁੰਦਾ ਬੜੇ ਚਾਅ ਨਾਲ, ਉਹਨਾਂ ਨੂੰ ਤੁਸੀਂ ਕਿਹੋ ਜਿਹੀ ਚੁੱਕਣਾ ਦਿੱਤੀ, ਚੌ ਚੱਕਿਆ, ਸਿੱਧਾ ਜਿਹਾ ਹੀ ਅਰਥ ਹੈ, ਸਪਸ਼ਟ ਜਿਹਾ ਹੀ ਹੈ, ਕਿਸੇ ਨੂੰ ਚੁੱਕਣਾ ਦੇ ਕੇ। ਕਈ ਸ਼ਾਤਰ ਮਨੁੱਖ, ਚਲਾਕ ਬਿਰਤੀ ਵਾਲੇ, ਭੋਲੇ ਭਾਲੇ ਲੋਕਾਂ ਨੂੰ ਚੁੱਕਣਾ ਦੇ ਕੇ ਬੜੇ ਬੜੇ ਗਲਤ ਕੰਮ ਕਰਵਾ ਲੈਂਦੇ ਹੈ। ਚੁੱਕਣਾ ਦੇਣ ਦੀ ਦੇਰ ਹੈ, ਜੋ ਮਰਜ਼ੀ ਕਿਸੇ ਕੋਲੋਂ ਕਰਾ ਲਓ। ਸ਼ਾਤਰ ਮਨੁੱਖ ਨਿੱਤ ਹੀ ਐਸੇ ਕਰਮ ਕਰਦੇ ਹੈ, ਚੁੱਕਣਾ ਦੇਣੀ ਬੜੀ ਸੌਖੀ ਹੈ, ਗਲਤ ਕੰਮ ਕਰਾਉਣਾ ਬੜਾ ਸੌਖਾ, ਪਰ ਉਸ ਦੇ ਜਦੋਂ ਨਤੀਜੇ ਭੁਗਤਣੇ ਪੈਂਦੇ ਹੈ ਪਤਾ ਫੇਰ ਲੱਗਦਾ। ਇਸ ਕਰਕੇ ਮਹਾਰਾਜ ਕਹਿੰਦੇ ਪਹਿਲਾਂ ਤਾਂ ਤੁਸੀਂ ਚੁੱਕਣਾ ਦਿੰਦੇ ਰਹੇ ਕਿ ਤੁਸੀਂ ਲੁੱਟਾਂ ਖੂਹਾਂ ਵੀ ਕਰੋ, ਤੁਸੀਂ ਹਮਲੇ ਵੀ ਕਰੋ, ਸੰਗਤਾਂ ਦਾ ਨਿਰਾਦਰ ਵੀ ਕਰੋ, ਪਰ ਜਦੋਂ ਤੁਹਾਨੂੰ ਇਹਦਾ ਫਲ ਭੁਗਤਣਾ ਪਿਆ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ। ਇਸ ਕਰਕੇ ਚੌਦਾਂ ਅਰਥ ਹੁੰਦਾ ਪੁਨਾ, ਔਰ ਚੁੱਕਿਆ, ਚੋਰੋ ਚੱਕਾ ਨਾ ਲੱਗੇ, ਜਮ ਜਗਾਤੀ ਡੰਡ ਨਾ ਲਗਾਏ। ਚੋਰ ਲੋਕੇ ਚੋਰੀ ਕਰਦਾ ਅਤੇ ਜਿਹੜਾ ਠੱਗ ਹੁੰਦਾ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਨੂੰ ਠੱਗ ਕੇ ਤੁਹਾਡਾ ਧਨ ਚੁੱਕ ਕੇ ਲੈ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਚੌ ਪੁਨਾ, ਪੁਨਾ ਦਾ ਅਰਥ ਹੁੰਦਾ ਬਾਰ ਬਾਰ। ਤੁਸੀਂ ਲੋਕਾਂ ਦੇ ਨਾਲ ਠੱਗੀਆਂ ਕਰਦੇ ਸੀ, ਲੋਕਾਂ ਦਾ ਧਨ ਚੁੱਕ ਚੁੱਕ ਕੇ ਆਪਣੇ ਘਰਾਂ ਨੂੰ ਲੈ ਕੇ ਜਾਂਦੇ ਸੀ, ਲੋਕਾਂ ਨੂੰ ਲੁੱਟਦੇ ਸੀ, ਲੋਕਾਂ ਨੂੰ ਮਾਰਦੇ ਸੀ, ਤੁਸੀਂ ਨਵਾਣੀ ਨਤਾਣੀ ਪਰਜਾ ਦੇ ਉੱਤੇ ਤੁਸੀਂ ਜ਼ੁਲਮ ਕਰਦੇ ਸੀ, ਔਰ ਤੁਹਾਡੇ ਮੁੰਡੇ ਇੱਥੋਂ ਤੱਕ ਵੱਧ ਗਏ ਕਿ ਤੁਸੀਂ ਸਰਕਾਰ ਦੇ ਖਜ਼ਾਨੇ ਦਾ ਵੀ ਧਨ ਚੁੱਕ ਕੇ ਘਰੇ ਲਿਜਾਣ ਤੋਂ ਗੁਰੇਜ਼ ਨਹੀਂ ਕੀਤਾ, ਉਹਨਾਂ ਦੀ ਖੱਚਰ ਉੱਤੇ ਜਿਹੜਾ ਸੋਨਾ ਚਾਂਦੀ ਦੀਆਂ ਮੋਹਰਾਂ ਦੇ ਨਾਲ ਖੁਰਜੀਆਂ ਭਰੀਆਂ ਹੋਈਆਂ ਸਨ ਉਹ ਵੀ ਚੁੱਕ ਕੇ ਲੈ ਗਏ। ਇਸ ਕਰਕੇ ਸੇਖਾ ਚੌ ਚੱਕਿਆ ਚੌ ਵਾਇਆ, ਚਾਰੇ ਪਾਸਿਆਂ ਤੋਂ ਤੁਸੀਂ ਕੋਈ ਵੀ ਪੱਖ ਨਹੀਂ ਛੱਡਿਆ ਕਿ ਤੁਸੀਂ ਕੋਈ ਪਾਪ ਕਰਮ ਕਰਨ ਵੱਲੋਂ ਕਦੇ ਆਪਣੇ ਆਪ ਨੂੰ ਰੋਕਿਆ ਹੋਵੇ, ਆਪਣਾ ਕਦਮ ਅੱਗੇ ਨਾ ਵਧਾਇਆ ਹੋਵੇ। ਚਾਰੇ ਤਰਫ ਤੋਂ ਨਮਾਣਿਆਂ ਨਤਾਣਿਆਂ 'ਤੇ ਜ਼ੁਲਮ ਕਰਨੇ, ਔਰ ਲੋਕਾਂ ਦਾ ਧਨ ਲੁੱਟਣਾ, ਔਰ ਸਰਕਾਰੀ ਖਜ਼ਾਨੇ ਤੱਕ ਵੀ ਤੁਸੀਂ ਹੱਥ ਪਾਉਣਾ, ਇਹ ਮਾੜੇ ਕੰਮ ਕਰਨ ਵਿੱਚ ਹੀ ਤੁਸੀਂ ਵਾਰ ਵਾਰ ਤੁਹਾਡੇ ਮੁੰਡੇ, ਤੁਸੀਂ ਆਪਣੀ ਔਲਾਦ ਨੂੰ ਚਾਰੇ ਪਾਸੇ ਚਾਰੇ ਤਰਫਾਂ ਤੋਂ ਲਾਈ ਰੱਖਿਆ, ਜਿਸ ਕਰਕੇ ਅੱਜ ਤੈਨੂੰ ਇਹ ਪਛਤਾਤਾਪ ਕਰਨਾ ਪੈ ਰਿਹਾ ਹੈ।
ਇਹੋ ਮਨ ਇਕਤ ਘਰ ਆਣ,
ਜੇ ਗੁਰੂ ਘਰ ਵਿੱਚ ਆ ਕੇ ਤੁਸੀਂ ਇੱਥੇ ਨਿਵਾਸ ਰੱਖਿਆ ਤਾਂ ਤੁਹਾਡੇ ਮਨ ਵਿੱਚ ਤਾਂ ਏਕਤਾ ਹੋਣੀ ਚਾਹੀਦੀ ਸੀ। ਉਹ ਏਕਤਾ ਕਿਹੜੀ ਹੈ ਕਿ ਜਿਹੜੀ ਦ੍ਰਿਸ਼ਟੀ ਨਾਲ ਤੁਸੀਂ ਆਪਣੇ ਪਰਿਵਾਰਾਂ ਨੂੰ ਵੇਖਦੇ ਹੋ ਉਸੇ ਦ੍ਰਿਸ਼ਟੀ ਨਾਲ ਦੂਸਰਿਆਂ ਨੂੰ ਵੀ ਵੇਖਦੇ। ਜੇ ਕੋਈ ਇੱਥੇ ਮੁਸਲਮਾਨ ਰਹਿੰਦਾ, ਸਿੱਖ ਰਹਿੰਦੇ ਹੈ, ਹਿੰਦੂ ਰਹਿੰਦੇ ਹੈ ਤਾਂ ਸਾਰਿਆਂ ਨਾਲ ਤੁਹਾਡਾ ਫਰਜ਼ ਸੀ ਏਕਤਾ ਰੱਖਦੇ, ਸਾਰਿਆਂ ਦਾ ਸਨਮਾਨ ਕਰਦੇ, ਸਾਰਿਆਂ ਨੂੰ ਆਦਰ ਦਿੰਦੇ। ਜੇ ਗੁਰੂ ਘਰ ਵਿੱਚ ਆ ਕੇ ਤੁਸੀਂ ਰਹਿਣ ਹੀ ਲੱਗ ਪਏ ਤੁਹਾਨੂੰ ਤਾਂ ਗੁਰੂ ਘਰ ਨਾਲ ਵੀ ਏਕਤਾ ਪ੍ਰੇਮ ਮਿਲਾਪ ਰੱਖਣਾ ਚਾਹੀਦਾ ਸੀ, ਪਰ ਉਲਟਾ ਤੁਸੀਂ ਗੁਰੂ ਘਰ ਨਾਲ ਹੀ ਬੈਰ ਬੰਨ ਲਿਆ। ਇੱਥੋਂ ਦੇ ਰਹਿਣ ਵਾਲੇ ਵਸਨੀਕਾਂ ਦੇ ਉੱਤੇ ਹੀ ਅਤਿਆਚਾਰ ਕਰਨ ਲੱਗ ਪਏ।
ਏਹੜ ਤੇਹੜ ਛੱਡ ਤੂੰ,
ਔਰ ਮਹਾਰਾਜ ਕਹਿੰਦੇ ਏਹੜ ਵਿੰਗੀਆਂ, ਤੇਹੜ ਟੇਢੀਆਂ ਗੱਲਾਂ, ਜਾਂ ਇਉਂ ਕਹਿ ਲਓ ਏਹੜ ਤੇਹੜ ਉਰਲੀਆਂ ਪਰਲੀਆਂ, ਜਾਂ ਇਉਂ ਕਹਿ ਲਓ ਠੱਗੀ ਠੋਰੀ ਵਾਲੀਆਂ ਜਿਹੜੀਆਂ ਗੱਲਾਂ ਸਨ, ਏਹੜ ਠੱਗੀ ਵਾਲੀਆਂ, ਤੇਹੜ ਧਿੰਗੋ ਜੋਰੀ ਵਾਲੀਆਂ, ਭਾਵ ਜ਼ਬਰਦਸਤੀ ਕਰਨੀ। ਇਹ ਜਿਹੜਾ ਤੁਸੀਂ ਸਾਰਾ ਕੁਝ ਕਰਦੇ ਸੀ ਇਸ ਨੂੰ ਛੱਡਣਾ ਚਾਹੀਦਾ ਸੀ, ਪਰ ਤੁਸੀਂ ਨਹੀਂ ਛੱਡਿਆ।
ਗੁਰ ਕਾ ਸ਼ਬਦ ਪਛਾਣ,
ਗੁਰੂ ਪਰਮੇਸ਼ਰ ਦੇ ਸ਼ਬਦ ਹੁਕਮ ਨੂੰ ਨਹੀਂ ਪਛਾਣਿਆ ਕਿ ਜਦੋਂ ਕੋਈ ਮਨੁੱਖ ਕਿਸੇ ਤੇ ਜ਼ਬਰ ਜ਼ੁਲਮ ਕਰਦਾ ਹੈ ਤਾਂ ਉਸ ਦਾ ਹਿਸਾਬ ਵੀ ਉਸ ਨੂੰ ਇੱਥੇ ਦੇਣਾ ਪੈਂਦਾ, ਇੱਥੇ ਲੇਖਾ ਦੇਣਾ ਪੈ ਜਾਂਦਾ ਦੁਨੀਆਂ ਦੀ ਕਚਹਿਰੀ ਵਿੱਚ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਸੀ ਗੋਇੰਦਵਾਲ ਸਾਹਿਬ, ਸੱਚੇ ਪਾਤਸ਼ਾਹ ਜੇ ਕੋਈ ਬੰਦਾ ਇੱਕ ਵਾਰੀ ਧੱਕਾ ਜੋਰੀ ਕਰੇ, ਮਹਾਰਾਜ ਕਹਿੰਦੇ ਭਾਈ ਸਬਰ ਰੱਖੋ, ਕਹਿੰਦੇ ਮਹਾਰਾਜ ਦੂਜੀ ਵਾਰੀ, ਕਹਿੰਦੇ ਫੇਰ ਸਬਰ ਰੱਖੋ, ਤੀਜੀ ਵਾਰੀ ਕਰੇ, ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ ਫੇਰ ਵੀ ਪਰਮੇਸ਼ਰ ਦੀ ਰਜ਼ਾ ਵਿੱਚ ਕਰੋ, ਚੌਥੀ ਵਾਰੀ ਪਰਮੇਸ਼ਰ ਜ਼ਬਰ ਜ਼ੁਲਮ ਕਰਨ ਵਾਲੇ ਤੋਂ ਆਪ ਹੀ ਹਿਸਾਬ ਲੈ ਲਵੇਗਾ, ਆਪ ਹੀ ਉਹਦੇ ਨਾਲ ਰਤੀਓ ਮਾਸਾ ਤੋਲ ਕਢਾਵਣੇ ਆ, ਪਾਈ ਪਾਈ ਦਾ ਹਿਸਾਬ ਆਪ ਹੀ ਪਰਮਾਤਮਾ ਅਕਾਲ ਪੁਰਖ ਲੈ ਲੈਂਦਾ ਜਿਹੜਾ ਬੰਦਾ ਜ਼ਬਰ ਔਰ ਜ਼ੁਲਮ ਕਰਦਾ, ਧਿੰਗੋ ਜੋਰੀ ਕਰਦਾ ਕਿਸੇ ਦੇ ਉੱਤੇ, ਕਿਸੇ ਗਰੀਬ ਉੱਤੇ, ਕਿਸੇ ਮਜ਼ਲੂਮ ਉੱਤੇ, ਕਿਸੇ ਨਿਰਦੋਸ਼ ਉੱਤੇ। ਇਹ ਮੇਰੇ ਸਤਿਗੁਰੂ ਜੀ ਨੇ ਆਪਣੇ ਪਾਵਨ ਮੁਖਾਰਬਿੰਦ ਤੋਂ ਬਚਨ ਕਹੇ ਸਨ। ਮਹਾਰਾਜ ਪਹਿਲਾ ਭਾਵ ਸ਼ਬਦ ਆਏ ਹੈ ਗੁਰੂ ਪਰਮੇਸ਼ਰ ਦਾ ਸ਼ਬਦ ਹੁਕਮ ਨਹੀਂ ਪਛਾਣਿਆ ਕਿ ਦੁਨੀਆਂ ਦੇ ਨਾਲ ਪਰਮੇਸ਼ਰ ਦੀ ਇਹ ਖਲਕਤ ਜਾਣ ਕੇ ਸਾਰਿਆਂ ਨਾਲ ਭਰਾਤਰੀ ਭਾਵ ਰੱਖਣਾ, ਸਭ ਦਾ ਭਲਾ ਲੋਚਣਾ, ਸਭ ਦੀ ਸਹਾਇਤਾ ਕਰਨੀ, ਇਸ ਹੁਕਮ ਨੂੰ ਤਾਂ ਤੁਸੀਂ ਪਛਾਣਿਆ ਨਹੀਂ, ਉਲਟਾ ਆਪਣੇ ਮਨ ਦੀ ਮਤ ਭਾਵ ਹਉਮੈ ਹੰਕਾਰ ਦੇ ਅਧੀਨ ਹੋ ਕੇ ਰੱਬੀ ਹੁਕਮ ਤੋਂ ਉਲਟ ਚੱਲ ਕੇ ਜ਼ਬਰ ਜ਼ੁਲਮ ਕਰਦੇ ਰਹੇ।
ਸਤਿਗੁਰ ਅੱਗੇ ਢਹਿ ਪਓ,
ਤੁਹਾਨੂੰ ਤਾਂ ਪਰਮੇਸ਼ਰ ਵਾਹਿਗੁਰੂ ਅੱਗੇ, ਸੱਚੇ ਪਾਤਸ਼ਾਹ ਅੱਗੇ ਢਹਿ ਕੇ ਨਿਮਰਤਾ ਰੱਖਣੀ ਚਾਹੀਦੀ ਹੈ। ਮਨੁੱਖ ਨੂੰ ਕੋਈ ਪਦ ਪਦਵੀ ਮਿਲ ਜਾਏ ਨਾ, ਮਹਾਰਾਜ ਕਹਿੰਦੇ ਤੂੰ ਅਹਿਲਕਾਰ ਬਣਿਆ, ਠੀਕ ਹੈ ਤੇਰੀ ਸਮੇਂ ਦੀ ਹਕੂਮਤ ਨਾਲ ਨੇੜਤਾ ਹੈ, ਬਾਦਸ਼ਾਹ ਤੱਕ ਤੇਰੀ ਰਸਾਈ ਹੈ, ਭਾਵ ਪਹੁੰਚ ਹੈ, ਪਰ ਤੈਨੂੰ ਤਾਂ ਨਿਮਰਤਾ ਰੱਖਣੀ ਚਾਹੀਦੀ ਸੀ, ਹਮੇਸ਼ਾ ਤੇਰੇ ਮਨ ਵਿੱਚ ਨਿਮਰ ਭਾਵ ਹੋਣਾ ਚਾਹੀਦਾ ਸੀ। ਪਦਵੀ ਵੀ ਵਾਹਿਗੁਰੂ ਦੀ ਕਿਰਪਾ ਨਾਲ ਮਿਲਦੀ ਹੈ, ਰਾਜ ਵੀ ਪਰਮੇਸ਼ਰ ਦੀ ਕਿਰਪਾ ਨਾਲ ਮਿਲਦੇ ਹੈ, ਸੁੱਖ ਵੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੇ ਹੈ। ਪਰ ਸਾਧ ਸੰਗਤ ਜੀ, ਮਨੁੱਖ ਦੀਆਂ ਪਦਵੀਆਂ, ਮਨੁੱਖ ਦੇ ਸੁੱਖ, ਮਨੁੱਖ ਦੇ ਰਾਜ ਭਾਗ ਉਸ ਦਿਨ ਹੱਥੋਂ ਚਲੇ ਜਾਂਦੇ ਜਦੋਂ ਮਨੁੱਖ ਦੇ ਸਿਰ ਉੱਤੇ ਹੰਕਾਰ ਆ ਕੇ ਅਸਵਾਰੀ ਕਰ ਲੈਂਦਾ। ਸਿਰ 'ਤੇ ਹੰਕਾਰ ਚੜ ਜਾਏ ਨਾ ਜਦੋਂ ਆ ਕੇ, ਫਿਰ ਮਨੁੱਖ ਦਿਨ ਫਿਰਦਿਆਂ ਪਤਾ ਹੀ ਨਹੀਂ ਲੱਗਦਾ ਕਦੋਂ ਖਾਲੀ ਤੋਂ ਖਾਲੀ ਹੋ ਕੇ ਬਹਿ ਜਾਂਦਾ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਹਰਜੂ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ, ਵੇਦ ਵੀ ਉੱਚੀ ਆਵਾਜ਼ ਵਿੱਚ ਇਹ ਗੱਲ ਕਹਿ ਕੇ ਸੁਣਾਉਂਦੇ ਹੈ ਕਿ ਇਹ ਬੰਦਿਆ ਤੇਰੇ ਸਾਰੇ ਗੁਨਾਹ ਖੁਦਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਮੁਆਫ ਕਰ ਦੇਵੇਗਾ, ਪਰ ਜਿਹੜਾ ਤੂੰ ਹੰਕਾਰ ਕਰਦਾ ਨਾ ਜ਼ਿੰਦਗੀ ਦੇ ਵਿੱਚ, ਉਹ ਪਰਮੇਸ਼ਰ ਦੇ ਦਰ ਤੇ ਕਦੇ ਵੀ ਨਹੀਂ ਉਸ ਨੂੰ ਪਾਉਂਦਾ। ਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡੇ ਘਰ ਘਰ ਮੰਗਾਏ, ਦਰ ਦਰ ਦੀ ਭਿੱਖ ਭਿੱਖਿਆ, ਵੱਡੇ ਵੱਡੇ ਦੁਨੀਆ ਦੇ ਚੱਕਰਵਰਤੀ ਬਾਦਸ਼ਾਹ ਸੰਗਤ ਜੀ ਪਰਮੇਸ਼ਰ ਤੋਂ ਬੇਮੁਖ ਹੋਏ, ਆਕੀ ਹੋਏ, ਹੰਕਾਰ ਦੇ ਭਰੇ ਪੀਤੇ ਲੋਕ, ਜਦੋਂ ਉਹਨਾਂ ਨੇ ਜਬਰ ਜ਼ੁਲਮ ਕੀਤਾ ਇਸ ਲੋਕਾਈ ਦੇ ਉੱਤੇ, ਤਾਂ ਰੱਬ ਨੇ ਉਹਨਾਂ ਨੂੰ ਦਰ ਦਰ ਤੇ ਮੰਗਣ ਲਾ ਦਿੱਤਾ। ਕਿੰਨੇ ਕੁ ਪ੍ਰਮਾਣ ਹਨ, ਸਮਾਂ ਨਹੀਂ ਆਗਿਆ ਦਿੰਦਾ। ਦੁਨੀਆ ਦੇ ਵੱਡੇ ਵੱਡੇ ਬਾਦਸ਼ਾਹ ਹੋਏ ਜਿਨ੍ਹਾਂ ਨੇ ਐਸਾ ਜਦੋਂ ਸਮਾਂ ਬਦਲਿਆ ਤਾਂ ਸਾਧ ਸੰਗਤ ਜੀ ਦਰ ਦਰ ਦੇ ਭਿਖਾਰੀ ਬਣ ਕੇ ਉਹਨਾਂ ਨੂੰ ਮੰਗ ਕੇ ਰੋਟੀ ਖਾਣੀ ਪਈ, ਐਸੀ ਉਹਨਾਂ ਲੋਕਾਂ ਦੀ ਹਾਲਤ ਹੋਈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਤੈਨੂੰ ਤਾਂ ਵਾਹਿਗੁਰੂ ਦੇ ਦਰ ਤੇ ਢਹਿ ਕੇ ਨਿਮਰਤਾ ਮਨ ਵਿੱਚ ਰੱਖਣੀ ਚਾਹੀਦੀ ਸੀ, ਪਰ ਤੂੰ ਤੇਰਾ ਪਰਿਵਾਰ ਤੇਰੇ ਸੰਬੰਧੀ ਉਲਟੇ ਅਤਿਆਚਾਰ ਕਰਦੇ ਰਹੇ ਲੋਕਾਂ ਦੇ ਉੱਤੇ, ਗਰੀਬਾਂ ਦੇ ਉੱਤੇ।
ਸਭ ਕਿਸ ਜਾਣ ਜਾਣ,
ਉਹ ਜਾਣੀ ਜਾਣ ਪਰਮੇਸ਼ਰ ਵਾਹਿਗੁਰੂ ਤਾਂ ਸਾਰਾ ਕੁਝ ਜਾਣਦਾ ਹੈ, ਵੇਖਦਾ ਹੈ। ਜੋ ਬੰਦਾ ਪਾਪ ਅਤੇ ਜ਼ੁਲਮ ਕਰਦਾ ਹੈ ਉਸ ਉੱਤੇ ਉਸ ਦੀ ਨਿਗਾਹ ਹਮੇਸ਼ਾ ਰਹਿੰਦੀ ਹੈ।
ਆਸਾ ਮਨਸਾ ਜਲਾਏ ਤੂੰ,
ਆਸਾ ਹੁੰਦੀਆਂ ਪਦਾਰਥਾਂ ਨੂੰ ਇਕੱਠੇ ਕਰਨ ਦੀ, ਕਿ ਲੋਕਾਂ ਕੋਲੋਂ ਪਦਾਰਥ ਖੋਹ ਲਵਾਂ, ਆਹ ਵੀ ਖੋਹ ਲਾਂ, ਆਹ ਵੀ ਲੈ ਲਵਾਂ, ਕਾਰੂ ਬਾਦਸ਼ਾਹ ਵਾਂਗੂ। ਇਹਨਾਂ ਨੂੰ ਤਾਂ ਤੂੰ ਸਾੜਨਾ ਸੀ, ਮਨ ਵਿੱਚੋਂ ਮੇਟਣਾ ਸੀ। ਮਨਸਾ ਵਿਕਾਰਾਂ ਦੀ ਜਿਹੜੀ ਮਨ ਵਿੱਚ ਲਾਲਸਾ ਸੀ, ਵਿਕਾਰ ਭੋਗਣ ਦੇ ਜਿਹੜੇ ਮਨ ਦੇ ਫੁਰਨੇ ਸਨ, ਇਹਨਾਂ ਨੂੰ ਤਾਂ ਜਲਾਏ ਸਾੜਨਾ ਸੀ ਮਨ ਵਿੱਚੋਂ।
ਹੋਏ ਰਹੋ ਮਹਿਮਾਨ,
ਇਸ ਧਰਤੀ ਦੇ ਉੱਤੇ ਇਸ ਤਰ੍ਹਾਂ ਬਣ ਕੇ ਰਹਿਣਾ ਚਾਹੀਦਾ ਸੀ ਕਿ ਜਿਵੇਂ ਮਹਿਮਾਨ ਪ੍ਰਾਹੁਣਾ ਆਉਂਦਾ ਘਰ ਵਿੱਚ, ਉਹ ਕਿਸੇ ਵੀ ਵਸਤੂ ਉੱਤੇ ਆਪਣੀ ਮੇਰ ਨਹੀਂ ਰੱਖਦਾ। ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸੈ ਪ੍ਰਭਾਤ, ਰਾਤ ਪ੍ਰਾਹੁਣਾ ਰਹਿੰਦਾ ਘਰ ਵਿੱਚ, ਦਿਨ ਚੜ੍ਹਦਿਆਂ ਉੱਠ ਕੇ ਆਪਣੀ ਮੰਜ਼ਿਲ ਨੂੰ ਤੁਰ ਪੈਂਦਾ। ਕਹਿੰਦੇ ਪ੍ਰਾਹੁਣਿਆਂ ਵਾਂਗੂ, ਮਹਿਮਾਨਾਂ ਵਾਂਗੂ ਤੈਨੂੰ ਸੰਸਾਰ ਦੇ ਉੱਤੇ ਰਹਿਣਾ ਚਾਹੀਦਾ ਸੀ, ਮੇਰ ਤੇਰ ਨਹੀਂ ਕਰਨੀ ਚਾਹੀਦੀ ਸੀ। ਔਰ ਵਿੰਗੀਆਂ ਟੇਢੀਆਂ ਠੱਗੀਆਂ ਠੋਰੀਆਂ ਵਾਲੀਆਂ ਗੱਲਾਂ ਜਾਂ ਧਿੰਗੋ ਜੋਰੀ ਜਬਰ ਜ਼ੁਲਮ ਕਰਨਾ, ਇਹਨਾਂ ਗੱਲਾਂ ਵੱਲੋਂ ਤਾਂ ਤੈਨੂੰ ਬਚ ਕੇ ਰਹਿਣਾ ਚਾਹੀਦਾ ਸੀ। ਮਨ ਵਿੱਚ ਪ੍ਰਾਹੁਣਾ ਬਣ ਕੇ ਰਹਿਣ ਵਾਲੀ ਭਾਵ, ਨਿਮਰਤਾ ਵਾਲੀ, ਤਿਆਗ ਵਾਲੀ ਭਾਵਨਾ ਮਨ ਵਿੱਚ ਰੱਖਣੀ ਚਾਹੀਦੀ ਸੀ।
ਸਤਿਗੁਰ ਕੈ ਭਾਣੈ ਭੀ ਚੱਲਹ,
ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਦੇ ਹੁਕਮ ਵਿੱਚ ਚੱਲਦੇ ਹੈ, ਸਭ ਦਾ ਭਲਾ ਲੋਚਦੇ ਹੈ, ਸਭ ਦਾ ਭਲਾ ਕਰਦੇ, ਕਿਸੇ ਤੇ ਜਬਰ ਜ਼ੁਲਮ ਨਹੀਂ ਕਰਦੇ, ਹੰਕਾਰ ਮਾਣ ਹਉਮੈ ਨਹੀਂ ਕਰਦੇ, ਜਿਹੜੇ ਵਾਹਿਗੁਰੂ ਦੇ ਖੌਫ ਵਿੱਚ ਡਰ ਵਿੱਚ ਤੁਰਦੇ ਹਨ,
ਤਾਂ ਦਰਗਹ ਪਾਵਹਿ ਮਾਣ।
ਇਹ ਦੁਨੀਆ ਦੀ ਦਰਗਾਹ ਵਿੱਚ, ਸਤਸੰਗਤ ਦੀ ਦਰਗਾਹ ਵਿੱਚ ਉਹਨਾਂ ਨੂੰ ਵੀ ਹਮੇਸ਼ਾ ਮਾਣ ਸਨਮਾਨ ਸਤਿਕਾਰ ਪ੍ਰਾਪਤ ਹੁੰਦਾ ਹੈ।
ਨਾਨਕ ਜੇ ਨਾਮ ਨਾ ਚੇਤਨੀ,
ਧੰਨ ਗੁਰੂ ਅਮਰਦਾਸ ਜੀ ਕਹਿੰਦੇ ਜਿਹੜੇ ਵਾਹਿਗੁਰੂ ਦੇ ਰੱਬੀ ਹੁਕਮ ਨੂੰ ਚੇਤੇ ਨਹੀਂ ਰੱਖਦੇ, ਯਾਦ ਨਹੀਂ ਰੱਖਦੇ ਕਦੇ ਵਾਸਤੇ ਵੀ,
ਤਿੰਨ ਧਿਗ ਪਹਿਨਣ ਧਿਗ ਖਾਣ,
ਉਹਨਾਂ ਦਾ ਪਹਿਨਣਾ ਪਾਪ ਪਾਏ ਹੋਏ ਕੀਮਤੀ ਲਿਬਾਸ ਵੀ ਧਰਕਾਰ ਯੋਗ ਹੈ। ਸੌ ਵੇਰੀ ਫਿੱਟੇ ਮੂੰਹ ਕਹੀਏ ਤਾਂ ਇੱਕ ਲਾਹਣਤ ਬਣਦੀ ਹੈ, ਸੌ ਲਾਹਣਤ ਪਾਈਏ ਕਿਸੇ ਨੂੰ ਇੱਕ ਧ੍ਰਿਗ ਬਣਦਾ। ਇਸ ਕਰਕੇ ਉਹਨਾਂ ਦਾ ਪਹਿਨਣਾ, ਪਾਈਆਂ ਹੋਈਆਂ ਪੁਸ਼ਾਕਾਂ ਹੰਕਾਰ ਦੇ ਸਹਿਤ ਕੀਮਤੀ। ਬੰਦਾ ਘੜੀ ਘੜੀ ਪੁਸ਼ਾਕਾਂ ਬਦਲ ਬਦਲ ਕੇ ਤੁਰਿਆ ਫਿਰਦਾ। ਕਹਨਰ ਗਰਭ ਸਥੋਰੀ ਬਾਤ, ਮਨ ਦਸ ਨਾਗ ਟਕਾ ਚਾਰ ਗਰਭਤ ਐਂਡੋ ਟੇਡੋ ਜਾਤ। ਭਗਤ ਜੀ ਕਹਿੰਦੇ ਐ ਬੰਦੇ ਥੋੜ੍ਹੀ ਜਿਹੀ ਗੱਲ ਦਾ ਹੰਕਾਰ ਕਰਦਾ, ਬੜਾ ਟੇਢਾ ਅਤੇ ਵਿੰਗਾ ਅਤੇ ਫੁੱਲ ਫੁੱਲ ਕੇ ਚੌੜਾ ਹੋ ਹੋ ਕੇ ਧਰਤੀ 'ਤੇ ਤੁਰਦਾ, ਚਾਰ ਟਕੇ ਤੈਨੂੰ ਮਿਲ ਗਏ ਤਾਂ ਪਤਾ ਨਹੀਂ ਕੀ ਹੋ ਗਿਆ। ਤੂੰ ਤਾਂ ਕਿਸੇ ਨੂੰ ਆਪਣੀਆਂ ਅੱਖਾਂ ਥੱਲੇ ਲਿਆਉਂਦਾ ਹੀ ਨਹੀਂ, ਘੜੀ ਘੜੀ ਰਾਜ ਸ਼ਾਹੀ ਪੁਸ਼ਾਕਾਂ ਬਦਲਦਾ ਕਿ ਮੇਰੇ ਕੋਲ ਬੜੀ ਕੀਮਤੀ ਪੁਸ਼ਾਕ ਹੈ, ਪੁਸ਼ਾਕਾਂ ਪਾਉਂਦਾ, ਬੜੀਆਂ ਕੀਮਤੀ ਸਵਾਰੀਆਂ 'ਤੇ ਚੜ੍ਹਦਾ, ਅਤੇ ਫਿਰ ਮਨ ਵਿੱਚ ਹੰਕਾਰ ਕਰਦਾ, ਹਉਮੈ ਕਰਦਾ। ਮਹਾਰਾਜ ਕਹਿੰਦੇ ਇਹੋ ਜਿਹਾ ਤੇਰਾ ਪਹਿਨਣਾ ਧਰਕਾਰ ਹੈ, ਅਤੇ ਜਿਹੜੇ ਤੂੰ ਪਦਾਰਥ ਖਾਨਾ ਵਿਸ਼ਿਆਂ ਦੇ ਸੁੱਖ ਭੋਗਣ ਵਾਸਤੇ, ਵਿਸ਼ੇ ਸੁੱਖ ਵਾਸਤੇ ਬੜੇ ਧਾਤਾਂ ਨੂੰ ਮਾਰ ਮਾਰ ਕੇ ਸਾਧ ਸੰਗ ਜੀ ਖਾਂਦਾ ਇਹ ਬੰਦਾ, ਔਰ ਵਿਕਾਰ ਪੈਦਾ ਕਰਨ ਵਾਲੇ ਮਾਂ ਸ਼ਰਾਬ ਮਾਦਕ ਪਦਾਰਥਾਂ ਦਾ ਸੇਵਨ ਕਰਦਾ, ਜਿਹਨਾਂ ਨਾਲ ਜੀਵਨ ਭ੍ਰਿਸ਼ਟ ਜਾਣਾ, ਕਹਿੰਦੇ ਉਹ ਖਾਣਾ ਵੀ ਤੇਰਾ ਧਿਰਕਾਰ ਯੋਗ ਹੈ। ਇਸੇ ਤਰ੍ਹਾਂ ਹਜ਼ੂਰ ਅੰਤਰੀ ਭਾਵ ਵਿੱਚ ਫਰਮਾਨ ਕਰਦੇ ਹਨ,
ਸੇਖਾ ਚੌ ਚੱਕਿਆ ਚੌ ਵਾਇਆ,
ਹੇ ਸੇਖਾ ਹੇ ਸਿੱਖ, ਤੂੰ ਆਪਣੀ ਬਿਰਤੀ ਨੂੰ ਚੌ ਚੱਕਾਂ ਦੇ ਵਿੱਚ, ਚੌ ਵਾਇਆ ਭਰਮਾਇਆ ਹੋਇਆ, ਚੌ ਚੱਕ ਕੀ ਹੈ, ਉੱਤਰ ਦੱਖਣ ਪੂਰਬ ਪੱਛਮ ਇਹਨਾਂ ਦੇ ਵਿੱਚ, ਔਰ ਇਹਨਾਂ ਵਿੱਚ ਹੀ ਵਾਰ ਵਾਰ ਤੂੰ ਘੁਮਾਇਆ ਘੁੰਮਦਾ ਫਿਰਦਾ, ਭਾਵ ਤੇਰੀ ਦ੍ਰਿਸ਼ਟੀ ਤੇਰੀ ਸੋਚ ਚਾਰੇ ਪਾਸੇ ਪਦਾਰਥਾਂ ਦੇ ਲਾਲਚ ਵਿੱਚ ਹੀ ਭਟਕਦੀ ਫਿਰਦੀ ਹੈ। ਇਹਨੂੰ ਕੀ ਕਹਿੰਦੇ? ਇਹਨੂੰ ਕਹਿੰਦੇ ਪਦਾਰਥਾਕਾਰ ਬਿਰਤੀ, ਪਦਾਰਥਾਂ ਵਾਲੀ ਤੇਰੀ ਬਿਰਤੀ ਜਿਹੜੀ ਬਣੀ ਹੋਈ ਹੈ, ਚੌਂ ਕੁੰਟਾਂ ਦੇ ਵਿੱਚ ਹੀ ਤੂੰ ਭਰਮਦਾ ਫਿਰਦਾ, ਚੌਂ ਚੱਕਾਂ ਦੇ ਵਿੱਚ ਬੜੇ ਚਾਅ ਨਾਲ ਕਿ ਇੱਥੋਂ ਵੀ ਮੈਨੂੰ ਆਹ ਪਦਾਰਥ ਲੱਭ ਜੇ, ਇੱਥੋਂ ਵੀ ਮੈਨੂੰ ਮਿਲ ਜਾਏ, ਇੱਥੋਂ ਵੀ ਕੁਝ ਲੈ ਲਵਾਂ। ਇਹ ਸਿੱਖ ਨੂੰ ਉਪਦੇਸ਼ ਦੇ ਰਹੇ ਆ ਮਹਾਰਾਜ ਅੰਤਰੀ ਭਾਵ ਵਿੱਚ, ਇਹ ਸਿੱਖ ਚੌਂ ਚੱਕਾਂ ਦੇ ਵਿੱਚ ਹੀ ਪਦਾਰਥਾਕਾਰ ਬਿਰਤੀ ਦੁਆਰਾ ਤੂੰ ਚੌਵਾਇਆ ਭਟਕਦਾ ਫਿਰਦਾ ਹੈ ਕਿ ਇੱਥੋਂ ਵੀ ਪਦਾਰਥ ਇੱਧਰੋਂ ਵੀ ਮਿਲ ਜਾਵੇ।
ਇਹੋ ਮਨ ਇੱਕਤ ਘਰ ਆਣ,
ਇਸ ਮਨ ਨੂੰ ਕਿਉਂ ਨਹੀਂ ਇੱਕ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਲਿਆ ਕੇ ਜੋੜਦਾ, ਉਹਦੇ ਨਾਲ ਕਿਉਂ ਨਹੀਂ ਏਕਤਾ ਕਰਦਾ? ਤੁਰਿਆ ਰੂਪ ਘਰ ਦੇ ਵਿੱਚ ਜਿੱਥੇ ਪਰਮੇਸ਼ਰ ਦਾ ਵਾਸ ਹੈ, ਉੱਥੇ ਕਿਉਂ ਨਹੀਂ ਮਨ ਨੂੰ ਲਿਆ ਕੇ ਜੋੜਦਾ? ਜੋੜਨ ਦਾ ਤਰੀਕਾ ਨਾਮ ਜਪਣਾ, ਬਾਣੀ ਪੜ੍ਹਨੀ, ਮਨ ਨੂੰ ਵਾਰ ਵਾਰ ਸਿਮਰਨ ਵਿੱਚ, ਨਾਮ ਵਿੱਚ, ਜਾਪ ਵਿੱਚ ਲਾਉਣਾ। ਪਹਿਲਾਂ ਰਸਨਾ ਨਾਲ ਜਾਪ ਜਪ ਕਰਨਾ, ਫਿਰ ਸੁਰਤ ਦੁਆਰਾ ਸਿਮਰਨ ਕਰਨਾ। ਕਿਉਂ ਨਹੀਂ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੇ ਮਨ ਨੂੰ ਤੂੰ ਲਿਆ ਕਰਕੇ ਜੋੜਨਾ ਨਹੀਂ ਕਰਦਾ? ਕਿਉਂ ਨਹੀਂ ਗੁਰੂ ਘਰ ਵਿੱਚ ਆ ਕੇ ਗੁਰੂ ਦੇ ਚਰਨਾਂ ਨਾਲ, ਬਾਣੀ ਨਾਲ, ਕੀਰਤਨ ਕਥਾ ਨਾਲ ਨਹੀਂ ਜੁੜਦਾ, ਨਾਮ ਨਾਲ ਨਹੀਂ ਜੁੜਦਾ? ਇਸ ਕਰਕੇ ਅਸਲੀ ਘਰ ਤੇਰਾ ਸਾਧ ਸੰਗਤ ਹੈ, ਨਿਜ ਘਰ ਮੇਰੋ ਸਾਧ ਸੰਗਤ ਹੈ, ਆਪਣਾ ਘਰ ਅਸਲੀ ਸੰਗਤ ਹੈ, ਆਪਣਾ ਘਰ ਗੁਰੂ ਦਾ ਘਰ ਹੈ, ਆਪਣਾ ਘਰ ਗੁਰੂ ਦੇ ਚਰਨਾਂ ਵਿੱਚ ਆਪਣਾ ਥਾਂ ਹੈ, ਆਪਣਾ ਘਰ ਪਰਮੇਸ਼ਰ ਦਾ ਦਰ ਹੈ। ਗੁਰਮੁਖਾਂ ਦੀ ਅਵਸਥਾ ਤੁਰਿਆ ਅਤੀਤ, ਜਿਹਨੂੰ ਬ੍ਰਹਮ ਗਿਆਨ ਦੀ ਅਵਸਥਾ ਕਹੀ ਦੀ ਹੈ, ਉਸ ਘਰ ਵਿੱਚ ਨਾਮ ਦੁਆਰਾ ਤੂੰ ਲਿਆ ਕਰਕੇ ਬਿਰਤੀ ਨੂੰ ਕਿਉਂ ਨਹੀਂ ਜੋੜਦਾ? ਜਿੱਥੇ ਤੈਨੂੰ ਏਕਤਾ ਪ੍ਰਾਪਤ ਹੋਣੀ ਹੈ ਪਰਮੇਸ਼ਰ ਦੇ ਨਾਲ, ਤੂੰ ਇੱਕਮਿਕ ਹੋਣਾ, ਵਾਹਿਗੁਰੂ ਦਾ ਰੂਪ ਬਣਨਾ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਗੋਬਿੰਦ ਨੂੰ ਮਿਲਣ ਦੀ ਇਹ ਤੇਰੀ ਵਾਰੀ, ਤੇਰਾ ਸਮਾਂ ਮਨੁੱਖਾ ਜੀਵਨ ਵਿੱਚ ਤੈਨੂੰ ਇੱਕੋ ਵਾਰੀ ਮਿਲਿਆ, ਕਿਉਂ ਨਹੀਂ ਤੂੰ ਇੱਕ ਵਾਹਿਗੁਰੂ ਪਰਮੇਸ਼ਰ ਨਾਲ ਆਪਣੇ ਮਨ ਨੂੰ ਜੋੜਦਾ? ਪਦਾਰਥਾਂ ਦੀ, ਦੁਨੀਆਂ ਦੇ ਸੁੱਖਾਂ ਦੀ ਇੱਛਾ ਨੂੰ ਤਿਆਗ ਕੇ, ਭਟਕਣਾ ਨੂੰ ਤਿਆਗ ਕੇ,
ਏਹੜ ਤੇਹੜ ਛੱਡ ਤੂੰ,
ਏਹੜ ਇਸ ਲੋਕ ਦੇ ਸੁੱਖ, ਸੁਤਬਿਤ ਲੋਕ ਈਖਣਾ ਤਿੰਨੀ, ਬੜੀਆਂ ਵਾਸ਼ਨਾ ਪ੍ਰਬਲ ਹਨ, ਪੁੱਤਰ ਦੀ ਵਾਸ਼ਨਾ, ਧਨ ਦੀ ਵਾਸ਼ਨਾ, ਵਡਿਆਈ ਦੀ ਵਾਸ਼ਨਾ, ਦੁਨੀਆਂ ਮੇਰੀ ਵਡਿਆਈ ਕਰੇ, ਇਹ ਇਸ ਲੋਕ ਦੇ ਸੁੱਖ ਹੈ। ਤੇਹੜ ਸਾਧ ਸੰਗਤ ਜੀ ਸਵਰਗ ਲੋਕ ਦੇ ਸੁੱਖ, ਮਾਤ ਲੋਕ ਦੇ, ਪਤਾਲ ਲੋਕ ਦੇ, ਤਿੰਨਾਂ ਲੋਕਾਂ ਦੇ ਸੁੱਖ, ਇਹ ਸਾਰੀਆਂ ਵਾਸ਼ਨਾਵਾਂ ਨੂੰ ਕਿਉਂ ਨਹੀਂ ਤਿਆਗਦਾ, ਕਿਉਂ ਨਹੀਂ ਛੱਡਦਾ?
ਗੁਰ ਕਾ ਸ਼ਬਦ ਪਛਾਣ,
ਇਸ ਕਰਕੇ ਗੁਰੂ ਦੇ ਸ਼ਬਦ ਨੂੰ ਕਿਉਂ ਨਹੀਂ ਪਹਿਚਾਣਦਾ? ਜੋ ਗੁਰੂ ਨੇ ਤੈਨੂੰ ਉਪਦੇਸ਼ ਜੋ ਨਾਮ ਦਿੱਤਾ, ਉਸ ਨੂੰ ਕਿਉਂ ਨਹੀਂ ਆਪਣੇ ਸਾਹਮਣੇ ਰੱਖ ਕੇ ਉਸ ਨਾਲ ਕਿਉਂ ਨਹੀਂ ਜੁੜਦਾ ਹੈ? ਭਾਵ ਗੁਰੂ ਦੇ ਉਪਦੇਸ਼ ਦੀ ਤੈਨੂੰ ਸਮਝ ਨਹੀਂ ਅਜੇ ਤੱਕ ਆਈ, ਇਸ ਕਰਕੇ ਗੁਰੂ ਦੇ ਸ਼ਬਦ ਨੂੰ ਜਾਣਨਾ ਕਰ, ਭਾਵ ਗੁਰ ਸ਼ਬਦ ਦੀ ਕਮਾਈ ਕਰ। ਵਾਹਿਗੁਰੂ ਗੁਰਾਂ ਦੁਆਰਾ ਸ਼ਬਦ ਪਰਮੇਸ਼ਰ ਵਾਹਿਗੁਰੂ ਨੂੰ ਜਾਣਨਾ ਕਰ। ਮਨ ਵਿੱਚੋਂ ਇਹ ਪਦਾਰਥਾਂ ਦੀ ਇੱਛਾ ਨੂੰ ਤਿਆਗ ਕੇ ਜਾਂ ਤਿੰਨ ਕਾਰਨ ਦੇਹਾਂ, ਕਾਰਨ ਸੂਖਮ ਸਥੂਲ ਇਹੜ, ਇਸੇ ਹੀ ਤਰ੍ਹਾਂ ਸਾਧ ਸੰਗਤ ਜੀ ਤੇਹੜ ਜਿਹੜੇ ਜਿੰਨੇ ਵੀ ਇਹ ਮਨ ਬੁੱਧ ਚਿੱਤ ਹੰਕਾਰ ਇਹਨਾਂ ਦਾ ਖਿਆਲ ਛੱਡ ਕੇ ਗੁਰੂ ਦੇ ਸ਼ਬਦ ਦੇ ਨਾਲ ਆਪਣੀ ਪਹਿਚਾਣ ਬਣਾਉਣਾ ਕਰ।
ਸਤਿਗੁਰ ਅੱਗੇ ਟਹਿ ਪਉ,
ਸਤਿਗੁਰਾਂ ਦੇ ਅੱਗੇ ਜੇ ਸ਼ਬਦ ਦੁਆਰਾ ਤੇਰੀ ਪਰਮੇਸ਼ਰ ਨਾਲ, ਗੁਰਾਂ ਦੁਆਰਾ ਵਾਹਿਗੁਰੂ ਨਾਲ ਤੇਰੀ ਪਹਿਚਾਣ ਨਹੀਂ ਨਾ ਹੁੰਦੀ, ਪ੍ਰਤੱਖ ਨਹੀਂ ਤੈਨੂੰ ਮਿਲਾਪ ਹੁੰਦਾ, ਤਾਂ ਫਿਰ ਸਤਿਗੁਰਾਂ ਅੱਗੇ ਢਹਿ ਕੇ ਅਰਦਾਸ ਕਰਕੇ, ਮਹਾਰਾਜ ਮਨੁੱਖਾ ਜੀਵਨ ਦਾ ਅਸਲ ਪ੍ਰਯੋਜਨ ਹੈ ਪ੍ਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰਨੀ, ਜਿੰਨਾ ਚਿਰ ਨਹੀਂ ਹੁੰਦੀ ਉਹਨਾਂ ਚਿਰ ਢਹਿ ਢਹਿ ਕੇ ਚਰਨਾਂ ਦੇ ਵਿੱਚ ਪੈ ਪੈ ਕੇ ਜੋਦੜੀਆਂ ਕਰ, ਅਰਦਾਸਾਂ ਕਰ, ਕਿਹਦੇ ਅੱਗੇ? ਆਪਣੇ ਸਤਿਗੁਰਾਂ ਅੱਗੇ। ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜੋਦੜੀਆਂ ਕਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਢਹਿ ਪਾਓ ਕਿ ਸੱਚੇ ਪਾਤਸ਼ਾਹ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਮੇਰਾ ਮੁੱਢ ਜੋ ਵਾਹਿਗੁਰੂ ਪਰਮੇਸ਼ਰ ਹੈ ਉਸ ਦੀ ਮੈਨੂੰ ਸੋਝੀ ਕਰਵਾ ਦਿਓ, ਪਹਿਚਾਣ ਕਰਾ ਦਿਓ, ਉਸ ਦਾ ਗਿਆਨ ਕਰਾ ਦਿਓ। ਉਹ ਆਪਣੇ ਸਤਿਗੁਰੂ ਅੱਗੇ ਢਹਿ ਕੇ ਰਹਿਣਾ ਕਰ, ਨਿਮਰਤਾ ਦੁਆਰਾ ਵੀ, ਅਰਦਾਸਾਂ ਦੁਆਰਾ ਵੀ।
ਸਭ ਕਿਸ ਜਾਣ ਜਾਣ,
ਵਾਹਿਗੁਰੂ ਤੇਰੀ ਭਾਵਨਾ ਨੂੰ ਜਾਣੇਗਾ ਔਰ ਤੇਰੇ ਮਨ ਵਿੱਚੋਂ ਫਿਰ ਸਾਰੇ ਐਬਾਂ ਨੂੰ ਜਾਣ ਦੇਵੇਗਾ, ਤੋਰ ਦੇਵੇਗਾ, ਛੱਡ ਦੇਵੇਗਾ। ਉਹ ਜਾਣੀ ਜਾਣ ਪਰਮਾਤਮਾ ਸਭ ਜਾਣਦਾ, ਜਦੋਂ ਤੇਰੀ ਨਿਮਰਤਾ ਉਸ ਨੂੰ ਭਾ ਗਈ, ਪ੍ਰਵਾਨ ਹੋ ਗਈ ਤੇਰੀ ਬੇਨਤੀ, ਤੇਰੀ ਅਰਦਾਸ, ਤਾਂ ਗੁਰਾਂ ਦੀ ਕਿਰਪਾ ਦੁਆਰਾ ਤੈਨੂੰ ਵਾਹਿਗੁਰੂ ਦਾ ਮਿਲਾਪ, ਉਸ ਦੀ ਸੋਝੀ ਪ੍ਰਾਪਤ ਹੋ ਜਾਏਗੀ।
ਆਸਾ ਮਨਸਾ ਜਲਾਏ ਤੂੰ,
ਇਸ ਕਰਕੇ ਮਨ ਵਿੱਚੋਂ ਸਾੜ ਦੇ ਦੀਰਘ ਕਾਲ ਦੇ ਪਦਾਰਥਾਂ ਦੀ ਇੱਛਾ, ਮਨਸਾ ਵਾਰ ਵਾਰ ਫੁਰਨੇ ਉੱਠਦੇ ਹੈ, ਚਿਤਵਣੀਆਂ ਪੈਦਾ ਹੁੰਦੀਆਂ, ਇਹਨਾਂ ਨੂੰ ਗੁਰਸ਼ਬਦ ਦੀ ਅਗਨੀ ਦੁਆਰਾ, ਅਭਿਆਸ ਦੀ ਅਗਨੀ ਦੁਆਰਾ, ਵਾਰ ਵਾਰ ਜਿਹੜਾ ਅਭਿਆਸ ਗੁਰਸ਼ਬਦ ਦਾ ਨਾਮ ਦਾ ਕਰਨਾ, ਇਹ ਗੁਰਸ਼ਬਦ ਦੀ ਅਗਨੀ ਦੇ ਵਿੱਚ, ਅਭਿਆਸ ਦੀ ਅਗਨੀ ਦੇ ਵਿੱਚ ਇਹ ਮਨ ਦੀਆਂ ਆਸਾਂ ਅਤੇ ਮਨਸਾ ਨੂੰ ਸਾੜਦੇ ਜਿਹੜੀਆਂ ਵਾਸ਼ਨਾਵਾਂ ਹਨ।
ਹੋਏ ਰਹੋ ਮਹਿਮਾਨ,
ਪ੍ਰਾਹੁਣਾ ਬਣ ਕੇ ਸੰਸਾਰ ਤੇ ਤਿਆਗ ਅਤੇ ਨਿਮਰਤਾ ਦੀ ਬਿਰਤੀ ਧਾਰਨ ਕਰਕੇ ਰੱਖ, ਆਪਣੀ ਮੇਰ ਨਾ ਰੱਖ ਦੁਨੀਆਂ ਦੇ ਕਿਸੇ ਪਦਾਰਥ ਤੇ, ਕਿਸੇ ਵੀ ਸੁੱਖ ਉੱਤੇ, ਸਭ ਕੁਝ ਵਾਹਿਗੁਰੂ ਦਾ ਸਮਝਣਾ ਕਰ।
ਸਤਿਗੁਰ ਕੈ ਭਾਣੇ ਭੀ ਚੱਲਹਿ,
ਜਿਹੜੇ ਸਤਿਗੁਰੂ ਦੇ ਭਾਣੇ ਵਿੱਚ, ਰਾਜਾ ਵਿੱਚ, ਹੁਕਮ ਵਿੱਚ ਚੱਲਦੇ ਹੈ ਭਾਈ,
ਤਾਂ ਦਰਗਹਿ ਪਾਵਹਿ ਮਾਣ,
ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਸੱਚਖੰਡ ਵਿੱਚ ਵੀ ਮਾਣ ਪ੍ਰਾਪਤ ਹੁੰਦਾ ਹੈ। ਉਹਨਾਂ ਨੂੰ ਦਰ ਅੰਦਰੋਂ ਗਏ ਤੁਰਿਆ ਰੂਪ ਅਸਥਾਨ ਵਾਹਿਗੁਰੂ ਦੀ ਪ੍ਰਾਪਤੀ ਦਾ, ਉਹ ਉਹਨਾਂ ਨੂੰ ਮਾਣ ਸਨਮਾਨ ਉਹਦੀ ਪ੍ਰਾਪਤੀ ਦਾ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਜੇ ਨਾਮ ਨਾ ਚੇਤਨੀ,
ਜਿਹੜੇ ਐਸੇ ਪਰਮੇਸ਼ਰ ਵਾਹਿਗੁਰੂ ਜੋ ਕਿਰਪਾਲਤਾ ਕਰਨ ਵਾਲਾ ਹੈ, ਬਖਸ਼ਿਸ਼ਾਂ ਦਾ ਦਾਤਾ ਹੈ, ਉਸ ਦੇ ਨਾਮ ਨੂੰ ਉਹਦੇ ਹੁਕਮ ਨੂੰ ਯਾਦ ਨਹੀਂ ਰੱਖਦੇ।
ਤਿਨ ਧਿਗ ਪਹਿਨਣ ਧਿਗ ਖਾਣ,
ਉਹਨਾਂ ਦਾ ਹੰਕਾਰ ਸਹਿਤ ਪਹਿਨਿਆ ਹੋਇਆ ਤਿਰਕਾਰ ਹੈ, ਹੰਕਾਰ ਅਤੇ ਵਿਸ਼ਿਆਂ ਨੂੰ ਵਧਾਉਣ ਵਾਲੇ ਪਦਾਰਥ ਖਾਧੇ ਹੋਏ ਵੀ ਤਿਰਕਾਰ ਯੋਗ ਹਨ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਦਾ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਦੇ ਹਨ।
ਹਰ ਗੁਣ ਟੋਟ ਨਾ ਆਵਈ,
ਭਾਈ ਹਰੀ ਦੇ ਗੁਣ ਇੰਨੇ ਹੈ, ਹਰੀ ਦੇ ਗੁਣ ਕੀ ਪਰ ਉਪਕਾਰ ਸਾਡੇ ਉੱਤੇ ਇੰਨੇ ਹੈ, ਅਸੀਂ ਗਿਣ ਕੇ ਨਹੀਂ ਦੱਸ ਸਕਦੇ। ਪਹਿਲੋਂ ਦੇਤਾ ਰਿਜਕ ਸਵਾਹਾ, ਪਿੱਛੋਂ ਦੇਤਾ ਜੰਤ ਉਪਾਹਾ, ਇਹ ਸਾਰੇ ਉਹਦੇ ਗੁਣ ਹੀ ਹੈ ਨਾ ਸਾਡੇ ਤੇ। ਆਪਾਂ ਕਹਿੰਦੇ ਨਹੀਂ ਫਲਾਨੇ ਬੰਦੇ ਨੇ ਵੀ ਮੇਰੇ ਤੇ ਗੁਣ ਕੀਤਾ ਸੀ ਕਿਸੇ ਸਮੇਂ, ਭਾਵ ਪਰ ਉਪਕਾਰ ਕੀਤਾ ਸੀ। ਹਰੀ ਦੇ ਪਰ ਉਪਕਾਰਾਂ ਦਾ ਕਦੇ ਵੀ ਅੰਤ ਨਹੀਂ ਪਾਇਆ ਜਾ ਸਕਦਾ ਕਿ ਕਿੰਨੇ ਕਿੰਨੇ ਉਹਨੇ ਸਾਡੇ ਤੇ ਪਰ ਉਪਕਾਰ ਕੀਤੇ ਤੇ ਕਰਦਾ। ਧੰਨ ਗੁਰੂ ਰਾਮਦਾਸ ਜੀ ਕਿੰਨੇ ਪਰ ਉਪਕਾਰ ਸਾਡੇ ਤੇ ਹਮੇਸ਼ਾ ਕਰ ਰਹੇ ਹੈ।
ਕਿਉਂ ਭਾਈ ਹਰੀ ਦੇ ਗੁਣਾਂ ਦਾ ਪਰ ਉਪਕਾਰਾਂ ਦਾ ਅੰਤ ਨਹੀਂ ਪਾਇਆ ਜਾਂਦਾ। ਇਸੇ ਤਰ੍ਹਾਂ ਹਰੀ ਦੇ ਗੁਣ ਜਿਹੜਾ ਭਾਈ ਉਚਾਰਨ ਕਰਦਾ ਉਹਨੂੰ ਕਦੇ ਤੋਟ ਘਾਟਾ ਨਹੀਂ ਪੈਂਦਾ। ਦੂਸਰਾ ਭਾਵ ਇਹ ਹੈ ਹਰ ਗੁਣ ਤੋਟ ਨਾ ਆਵੇ। ਹਰੀ ਦੇ ਗੁਣ ਗਾਉਣ ਲੱਗਦੇ ਬੰਦਾ ਕਿਤੇ ਵੀ ਉਹਨੂੰ ਘਾਟਾ ਨਹੀਂ ਸਾਹਮਣੇ ਦੇਖਣਾ ਪਾਵੇਗਾ, ਘਾਟਾ ਨਹੀਂ ਕਦੇ ਵੀ ਪਵੇਗਾ। ਕਹਿੰਦਾ ਵਪਾਰ ਵਿੱਚ ਨਫ਼ਾ ਨਹੀਂ ਹੁੰਦਾ, ਨਾਮ ਜਪ ਬਾਣੀ ਪੜ੍ਹ ਸਤਿਗੁਰੂ ਦੇ ਚਰਨਾਂ ਨਾਲ ਜੁੜ ਜਾ, ਕੋਈ ਘਾਟਾ ਨਹੀਂ ਪਵੇਗਾ। ਔਰ ਹਰੀ ਦੇ ਗੁਣ ਕਹਿੰਦਿਆਂ ਕਹਿੰਦਿਆਂ ਬਿਰਤੀ ਇੰਨੀ ਸ਼ੁਕਰਾਨੇ ਦੇ ਵਿੱਚ ਚਲੀ ਜਾਂਦੀ ਆ ਗੁਰਮੁਖਾਂ ਦੀ ਕਿ ਉਹਨਾਂ ਨੂੰ ਹਰੀ ਦੇ ਗੁਣ ਕਹਿੰਦਿਆਂ ਕਹਿੰਦਿਆਂ ਕੋਈ ਤੋਟ ਕੋਈ ਘਾਟ ਨਹੀਂ ਮਹਿਸੂਸ ਹੁੰਦੀ। ਹਰ ਸਭ ਗੁਣ ਕਿਤ ਹੀ ਨਾ ਹੈ, ਹਰ ਪੂਰ ਭੰਡਾਰੀ ਆ। ਪਰਮੇਸ਼ੁਰ ਦੇ ਗੁਣਾਂ ਦੇ ਭੰਡਾਰੇ ਇੰਨੇ ਭਰੇ ਹੋਏ ਆ, ਜਿੰਨੇ ਗੁਣ ਗਾਏਗਾ ਉਨਾ ਹੀ ਹੋਰ ਆਨੰਦ ਮਾਣੇਗਾ, ਉਸ ਦੇ ਗੁਣਾਂ ਦਾ ਅੰਤ ਨਹੀਂ ਆਉਂਦਾ ਹੈ।
ਕੀਮਤ ਕਹਿਣ ਨਾ ਜਾਏ,
ਪਰਮੇਸ਼ੁਰ ਦੀ ਕੀਮਤ ਵੀ ਨਹੀਂ ਕੋਈ ਕਹਿ ਕੇ ਦੱਸੀ ਜਾ ਸਕਦੀ।
ਨਾਨਕ ਗੁਰਮੁਖ ਹਰ ਗੁਣ ਰਵਹਿ।
ਗੁਰੂ ਅਮਰਦਾਸ ਜੀ ਫਰਮਾਨ ਕਰਦੇ ਜਿਹੜੇ ਗੁਰਮੁਖ ਹੈ ਉਹ ਹਰੀ ਪਰਮੇਸ਼ੁਰ ਦੇ ਗੁਣਾਂ ਨੂੰ ਹੀ, ਉਹਦੇ ਪਰਉਪਕਾਰਾਂ ਨੂੰ, ਉਹਦੀਆਂ ਬਖਸ਼ਿਸ਼ਾਂ ਨੂੰ, ਉਹਦੀ ਸਿਫਤ ਸਲਾਹ ਨੂੰ ਸਦਾ ਹੀ ਆਪਣੇ ਮੁਖ ਤੋਂ ਉਚਾਰਦੇ ਆ, ਉਸ ਦੇ ਗੁਣਾਂ ਦਾ ਕਥਨ ਕਰਦੇ ਆ।
ਗੁਣ ਮਹਿ ਰਹਿ ਸਮਾਏ,
ਗਿਆਨ ਸਰੂਪ ਫਿਰ ਪਰਮੇਸ਼ੁਰ ਦੇ ਵਿੱਚ ਹੀ ਉਹ ਸਮਾ ਕੇ ਉਹਦਾ ਰੂਪ ਉਹਦੇ ਵਿੱਚ ਲੀਨਤਾ ਨੂੰ ਪ੍ਰਾਪਤ ਕਰ ਲੈਂਦੇ ਹਨ। ਜਿਸ ਵਾਸਤੇ ਮਨੁੱਖ ਆਇਆ ਸੀ ਉਹ ਆਪਣਾ ਪ੍ਰਯੋਜਨ ਪੂਰਾ ਕਰ ਲੈਂਦੇ ਆ।
ਪੌੜੀ
ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ, ਮਨੁੱਖਾ ਦੇਹ ਦੀ ਪ੍ਰਾਪਤੀ ਕਿਸ ਵਾਸਤੇ ਹੋਈ? ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਹਰ ਚੋਲੀ ਦੇਹ ਸਵਾਰੀ,
ਕਹਿੰਦੇ ਭਾਈ ਇਹ ਜਿਹੜੀ ਦੇਹ ਹੈ ਇਹ ਚੋਲੀ ਹੈ, ਪਰਮੇਸ਼ਰ ਨੇ ਸਵਾਰੀ ਬਣਾਈ ਹੋਈ ਹੈ। ਕਿਸ ਵਾਸਤੇ ਹਰੀ ਨੇ ਤੈਨੂੰ ਦੇਹ ਰੂਪ ਚੋਲੀ ਦਿੱਤੀ ਹੈ?
ਕੱਟ ਪੈਦੀ ਭਗਤ ਕਰ,
ਇਹ ਕਿਹਦੇ ਵਾਸਤੇ? ਕਿ ਇਹਨੂੰ ਪਹਿਨ ਕੇ ਪ੍ਰਾਪਤ ਕਰਕੇ ਪਰਮੇਸ਼ਰ ਦੀ ਭਗਤੀ ਕਰਨ ਵਾਸਤੇ ਮਨੁੱਖਾ ਦੇਹ ਰੂਪ ਚੋਲੀ ਤੈਨੂੰ ਮਿਲੀ ਹੈ। ਇਹ ਉਹਨੇ ਕਿੰਨੀ ਸੁੰਦਰ ਬਣਾਈ ਹੈ, ਕਿੰਨੇ ਨੈਣ ਨਕਸ਼ ਸੁੰਦਰ ਤੋਂ ਸੁੰਦਰ ਲਾਏ ਹੈ, ਬੰਦਾ ਕਦੇ ਲਾ ਸਕਦਾ? ਲੋਕ ਜਾਲੀ ਦੇ ਲਵਾ ਲੈਂਦੇ ਹੈ, ਉਹ ਫੇਰ ਸਾਧ ਸੰਗਤ ਦੀ ਲਹਿ ਲੂ ਜਾਂਦੇ ਹੈ, ਸੁੰਦਰਤਾ ਉਦੋਂ ਮਲੀਨ ਪੈ ਜਾਂਦੀ ਹੈ। ਵਾਹਿਗੁਰੂ ਨੇ ਕਿੰਨੀ ਸੁੰਦਰ ਦੇਹ ਰੂਪ ਚੋਲੀ ਤੇਰੀ ਸਵਾਰ ਸਵਾਰ ਕੇ ਬਣਾਈ, ਬਣਾਈ ਕਾਹਦੇ ਵਾਸਤੇ? ਭਗਤੀ ਕਰਨ ਵਾਸਤੇ, ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ। ਇਸੇ ਤਰ੍ਹਾਂ ਇਹ ਦੇਹ ਜਿਹੜੀ ਸਵਾਰੀ ਬਣਾਈ ਹੈ, ਇਹਦੇ ਵਿੱਚ ਆਤਮ ਵਿਸ਼ੈਣੀ ਬੁੱਧੀ ਰੂਪ ਭਗਤੀ ਕਰਨ ਰੂਪ ਤੈਨੂੰ, ਭਗਤੀ ਕਰਨ ਵਾਲੀ ਜਿਹੜੀ ਬੁੱਧੀ ਹੈ ਤੈਨੂੰ ਚੋਲੀ ਦਿੱਤੀ ਹੈ ਵਾਹਿਗੁਰੂ ਪਰਮੇਸ਼ਰ ਨੇ। ਔਰ ਇਹਦੇ ਵਿੱਚ ਸਾਧ ਸੰਗਤ ਜੀ ਕਸੀਦਾ ਕਿਹੜਾ ਕੱਢਿਆ? ਬ੍ਰਹਮਾਕਾਰ ਰੂਪ ਬਿਰਤੀ ਦੇ ਨਾਲ ਪ੍ਰੇਮ ਦਾ ਧਾਗਾ ਪਾ ਕੇ ਬਾਰ ਬਾਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਉਚਾਰਨ ਕਰਨਾ ਹੈ ਇਹ ਬੁੱਧੀ ਰੂਪ ਚੋਲੀ ਦੇ ਉੱਤੇ ਜਾਂ ਆਤਮ ਵਿਸ਼ੈਣੀ ਬੁੱਧੀ ਦੇ ਉੱਤੇ ਇਸ ਨੂੰ ਕੱਢਣਾ, ਭਾਵ ਇਸ ਉੱਤੇ ਕਸੀਦਾ ਕੱਢਣਾ। ਜਿਵੇਂ ਬੜੀ ਸੁੰਦਰ ਮਹਾਰਾਜ ਸਾਹਿਬ ਜੀ ਦੇ ਚੰਦੋਏ ਵਿੱਚ ਰੁਮਾਲਿਆਂ ਉੱਤੇ ਕਢਾਈ ਕੀਤੀ ਹੋਈ ਹੈ ਸੁਨਹਿਰੀ ਰੁਪਹਿਰੀ ਤਾਰਾਂ ਦੀ, ਰੇਸ਼ਮੀ ਵਸਤਰਾਂ ਦੀ, ਇਸੇ ਤਰ੍ਹਾਂ ਭਾਈ ਸ਼ੁਭ ਗੁਣਾਂ ਦੇ, ਸ਼ੁਭ ਗੁਣਾਂ ਦੀ ਕਢਾਈ ਕਰਨੀ ਹੈ। ਪ੍ਰੇਮ ਦਾ ਧਾਗਾ ਬ੍ਰਹਮਾਕਾਰ ਵਿਚਾਰ ਦੀ ਸੂਈ ਲੈ ਕੇ ਇਸ ਨੂੰ ਸੁੰਦਰ ਰੂਪ, ਸ਼ਿੰਗਾਰ ਦਾ ਰੂਪ ਕਹਿ ਲਓ, ਜਾਂ ਐਸਾ ਕਸੀਦਾ ਕੱਢਣਾ ਹੈ।
ਹਰ ਪਾਟ ਲੱਗਾ ਅਧਕਾਈ,
ਔਰ ਹਰੀ ਦੇ ਪਰਮੇਸ਼ਰ ਦੇ ਪ੍ਰੇਮ ਦਾ ਜਿਹੜਾ ਪੱਟ ਲੱਗਾ, ਜਿਵੇਂ ਵਸਤਰ ਦੇ ਉੱਤੇ ਕੋਈ ਹਰਾ ਕੋਈ ਲਾਲ ਕੋਈ ਪੀਲਾ, ਪੀਲਾ ਵੈਰਾਗ ਦਾ ਰੰਗ ਚੜਾਉਣਾ, ਇਸੇ ਹੀ ਤਰ੍ਹਾਂ ਸਾਧ ਸੰਗਤ ਜੀ ਹਰਾ ਰੰਗ ਨਾਮ ਜਪ ਕੇ ਹਰੇ ਭਰੇ ਹੋਣਾ, ਭਗਤੀ ਦਾ ਲਾਲ ਰੰਗ ਔਰ ਗਿਆਨ ਦਾ ਉੱਜਲ ਚਿੱਟਾ ਰੰਗ, ਇਹ ਪੱਟ ਉਹਨਾਂ ਗੁਰਮੁਖਾਂ ਦੇ ਉੱਤੇ ਰੰਗ ਇਹ ਪੱਟ ਚੜਿਆ ਲੱਗਾ ਹੋਇਆ ਹੈ ਅਧਿਕ ਤੋਂ ਅਧਿਕ ਬਹੁਤਾ ਤੋਂ ਬਹੁਤਾ
ਬਹੁ ਬਹੁ ਵਿਦ ਭਾਤ ਕਰ
ਬਹੁਤੀਆਂ ਵਿਧੀਆਂ ਕਰਕੇ ਤਰ੍ਹਾਂ ਤਰ੍ਹਾਂ ਕਰਕੇ ਉਹਨਾਂ ਤੇ ਗੂੜਾ ਰੰਗ ਪੱਟ ਦਾ ਚੜ ਗਿਆ ਲੱਗ ਗਿਆ ਉਹਨਾਂ ਨੂੰ ਭਾਵ ਉਹਨਾਂ ਦੇ ਉੱਤੇ ਵਾਹਿਗੁਰੂ ਦੇ ਵਿਛੋੜੇ ਦਾ ਪੀਲਾ ਪੱਟ ਭਗਤੀ ਦਾ ਲਾਲ ਪੱਟ ਵਾਹਿਗੁਰੂ ਦੇ ਗੁਣ ਗਾ ਕੇ ਮਨ ਦਾ ਹਰਿਆ ਭਰਿਆ ਹੋ ਜਾਣਾ ਹਰਾ ਪੱਟ ਇਸੇ ਤਰ੍ਹਾਂ ਵਾਹਿਗੁਰੂ ਦੇ ਸਰੂਪ ਦੇ ਗਿਆਨ ਦੀ ਪ੍ਰਾਪਤੀ ਦਾ ਚਿੱਟਾ ਰੰਗ ਉੱਜਲ ਰੰਗ ਉੱਜਲ ਪੱਟ ਚੜ ਗਿਆ ਉਹਨਾਂ ਨੂੰ ਅਧਿਕ ਤੋਂ ਅਧਿਕ ਬਹੁਤੇ ਤੋਂ ਬਹੁਤਾ ਇਉਂ ਭਾਈ ਵਾਹਿਗੁਰੂ ਨੇ ਇਹ ਜਿਹੜੀ ਸ੍ਰਿਸ਼ਟੀ ਤਰ੍ਹਾਂ ਤਰ੍ਹਾਂ ਕਰਕੇ ਬਣਾਈ ਹੈ ਕੋਈ ਰਜੋ ਗੁਣੀ ਸ੍ਰਿਸ਼ਟੀ ਹੈ ਕੋਈ ਤਮੋ ਗੁਣੀ ਸ੍ਰਿਸ਼ਟੀ ਹੈ ਕੋਈ ਸਤੋ ਗੁਣੀ ਸ੍ਰਿਸ਼ਟੀ ਹੈ ਪਰ ਇਹ ਤਰ੍ਹਾਂ ਤਰ੍ਹਾਂ ਦੀ ਬਣਾਈ ਸ੍ਰਿਸ਼ਟੀ ਵਿੱਚ ਹਰੀ ਦੇ ਪਿਆਰਿਆਂ ਦੇ ਉੱਤੇ ਵਾਹਿਗੁਰੂ ਦਾ ਪੱਟ ਇਹ ਰੰਗ ਪਰਮੇਸ਼ਰ ਦੀ ਭਗਤੀ ਦਾ ਬਹੁਤਾ ਹੀ ਚੜਿਆ ਹੋਇਆ ਹੈ
ਕੋਈ ਬੂਝੈ ਬੂਝਣਹਾਰਾ
ਕੋਈ ਬੂਝਣ ਵਾਲਾ ਹੀ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਕਰਦਾ ਹੈ ਸਮਝਦਾ ਹੈ
ਅੰਤਰ ਵਿਵੇਕ ਕਰ
ਅੰਦਰ ਫਿਰ ਹਿਰਦੇ ਵਿੱਚ ਵਿਵੇਕ ਬੁੱਧੀ ਦੁਆਰਾ ਆਤਮ ਵਿਸ਼ੈਣੀ ਬੁੱਧੀ ਦੁਆਰਾ ਨਿਰਣਾ ਕਰਕੇ ਭਾਂਤ ਭਾਂਤ ਬਹੁਵਿਧ ਭਾਂਤ ਕਰ ਇਹ ਬਹੁਤ ਤਰ੍ਹਾਂ ਦੀ ਸ੍ਰਿਸ਼ਟੀ ਤਰ੍ਹਾਂ ਤਰ੍ਹਾਂ ਦੀ ਨੂੰ ਤਿਆਗ ਕੇ ਵਿਵੇਕ ਬਿਰਤੀ ਦੁਆਰਾ ਵਾਹਿਗੁਰੂ ਪਰਮੇਸ਼ਰ ਨੂੰ ਉਸ ਦੇ ਗਿਆਨ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਬੁੱਝ ਲੈਂਦਾ ਹੈ ਸਮਝ ਲੈਂਦਾ ਪ੍ਰਾਪਤ ਕਰ ਲੈਂਦਾ ਹੈ
ਸੋ ਬੂਝਾ ਇਹੋ ਵਿਵੇਕ
ਉਹੀ ਵਿਵੇਕੀ ਵਾਹਿਗੁਰੂ ਦੇ ਗਿਆਨ ਨੂੰ ਉਹੀ ਸਮਝਦਾ ਪ੍ਰਾਪਤ ਕਰਦਾ ਹੈ
ਜਿਸ ਬੁਝਾਏ ਆਪ ਹਰ
ਇਸ ਨੂੰ ਹਰੀ ਪਰਮੇਸ਼ਰ ਗੁਰੂ ਰੂਪ ਹੋ ਕੇ ਆਪ ਸਮਝਾਉਂਦੇ ਆਪ ਇਸ ਗਿਆਨ ਦੀ ਦਾਤ ਬਖਸ਼ਦੇ ਹੈ
ਧੰਨ ਨਾਨਕ ਕਹਿ ਵਿਚਾਰਾ
ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਭਾਈ ਜਿਨ੍ਹਾਂ ਜਨ ਪਿਆਰਿਆਂ ਨੇ ਇਸ ਸਤ ਚਿੱਤ ਆਨੰਦ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ ਹੈ
ਗੁਰਮੁਖ ਹਰ ਸਤ ਹਰ
ਉਹ ਗੁਰਮੁਖ ਹਰੀ ਪਰਮੇਸ਼ਰ ਜੋ ਸਤ ਸਰੂਪ ਹੈ ਉਸ ਦਾ ਰੂਪ ਬਣ ਗਏ ਹੈ ਗੁਰਮੁਖ ਹਰੀ ਦਾ ਰੂਪ ਹੀ ਬਣ ਗਏ ਹੈ ਜਿਨ੍ਹਾਂ ਨੇ ਇਸ ਵਿਚਾਰ ਨੂੰ ਜੀਵਨ ਵਿੱਚ ਇਹ ਵਿਵੇਕ ਦੀ ਵਿਚਾਰ ਨੂੰ ਕਹਿੰਦੇ ਗੁਰਮੁਖ ਵਿਵੇਕੀ ਹੈ ਭਾਵ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰਨ ਵਾਲਾ ਹੀ ਵਿਵੇਕੀ ਹੈ ਇਸ ਵਿਚਾਰ ਨੂੰ ਨਿਰਣੇ ਪੂਰਵਕ ਜਿਨ੍ਹਾਂ ਨੇ ਧਾਰਨ ਕਰ ਲਿਆ ਉਹ ਗੁਰਮੁਖ ਹਰੀ ਦਾ ਰੂਪ ਹੀ ਬਣ ਗਏ ਔਰ ਇਸੇ ਹੀ ਭਾਵ ਨੂੰ ਉਹਨਾਂ ਨੇ ਸਦਾ ਸਤ ਕਰਕੇ ਜਾਣਿਆ ਸੰਸਾਰ ਨੂੰ ਮਿਥਿਆ ਰੂਪ ਜਾਣ ਕੇ ਤਿਆਗ ਦਿੱਤਾ ਪਰਮੇਸ਼ਰ ਨੂੰ ਸਤ ਸਰੂਪ ਜਾਣ ਕੇ ਧਾਰਨ ਕਰ ਲਿਆ ਇਹ ਵਿਵੇਕ ਉਹਨਾਂ ਨੇ ਗੁਰੂ ਦੇ ਦਰ ਤੋਂ ਪ੍ਰਾਪਤ ਕਰ ਲਿਆ ਸਾਧ ਸੰਗਤ ਜੀ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਮੁਕਤਸਰ ਸਾਹਿਬ ਜੀ ਦੇ ਸ਼ਹੀਦਾਂ ਦਾ ਵੀ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਸ਼ਹੀਦੀ ਸਮਾਗਮ ਵੀ ਸੰਗਤਾਂ ਥਾਂ ਪਰ ਥਾਂ ਮਨਾ ਰਹੀਆਂ ਹਨ ਸੋ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਵੀ ਸੰਗਤ ਜੁੜੀ ਹੋਈ ਹੈ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ
ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ